वाहिगुरु जी, तेरा कीता जातो नाहीं, मैनो जोग कीतोई, मैं निर्गुण यारे को गुण नाही, आपे तरस पयोई, तरस पया मेहरामत होई, सतगुर सजन मिलिया नानक, नाम मिला ता जीवा, तन मन थी वै हरिया, तरस पया मेहरामत होई, सतगुर सज्जन मिलिया नानक, नाम मिला ता जीवा, तन मन थी वै हरिया। सतगुरु ब्रह्मंडा दे मालक, बख्शिशां दे दाते, जुगो जुग अटल साहिब श्री गुरु ग्रंथ साहिब जी महाराज जी दी पावन हजूरी अंदर सुभाईमान गुरु दुलारी गुरु स्वरूप गुरु संगत जीओ, सतगुरां दी बख्शी हुई पावन गुरु फतेह दी सांझ करिए, असीसां देणियां जी। वाहिगुरु जी का खालसा, वाहिगुरु जी की फतेह। सतगुरां साढ़े ते कृपा कीती, सिख जगत दा कीमती खजाना अरदास। सत दिन गुरु दी गोदी बैठ के कुछ सिखण दा यतन करन दे लई सतगुरां सुभाग समा बख्शिया। अज सतवां दिन, अखीरला दिन, अरदास दा असली मकसद, रियल मोटिव है ओ जीवन, जेड़ा जीवन अपने अंदरों नाम सिमरन दे रंग विच रंगिया होवे, वाहिगुरु दे भाणे विच चलन वाला होवे, ते सरबत दा भला मंगदा ते सरबत दा भला करन वाला होवे। इंज कह लो कि अरदास दा जो थीम है वह सारी संगत मत्था टेकन लग्या बोलती है, नानक नाम चढ़दी कला तेरे भाणे सरबत दा भला। ये जीवन प्राप्त करने वास्ते अरदास है, उतना चिर जीवन प्राप्त नहीं होएगा जितना चिर मन उच्चा है ते मत नीवी है। इसलिए सारियां मंगा मंगण तो बाद मंगया गया सतगुरु गरीब नवाज कृपा करो सिखां दा मन नीमा होवे। पंज विकार ने, पंज गुण ने, एक दूसरे दे अपोजिट है, दोनों कट्ठे नहीं रह सकते। होमै ईगो, निम्रता ह्यूमैलिटी, दोनों इकट्ठे नहीं रह सकते। जां निम्रता होएगी जां होमै होएगी। होमै विच मन उच्चा होएगा, निम्रता विच मन नीमा होएगा। नीमे मन विच बख्शिश पवेगी, उच्चा मन खाली रह जाएगा। जितना चिर बख्शिश नहीं होएगी उतना चिर मत उच्ची नहीं होएगी। स्पिरिचुअल नॉलेज मत विच टिकेगी नहीं। पढ़िया बहुत हो सकता है, सुनिया हो सकता है, जानिया भी हो सकता है, समझ भी बहुत होएगी, पर उतना चिर प्रैक्टिकल नहीं आएगा जितना चिर मत उच्ची नहीं। उदे लई पंज मंगा किस तरीके नाल मंगिया गई। सब तो पहला अपने अंदर एक रिलाइजेशन पैदा की गई, एहसास पैदा किया गया, मैं एक अमीर पिता का पुत्र हाँ, दस गुरु साहबाना के खानदान विचों, पंज प्यारे चार साहबजादे शहीदां के परिवार विचों हाँ। अमीर पिता का अमीर पुत्र, पंजा तख्तां सरबत गुरद्वारां दे मैसेज दे गुणा वाला, मंगा मंगण लग्या दुनिया के लोगों लई, सिखां दे लई। पंज मंगा जिंदगी दियां सिमरन नाल संबंधित मंगण तो बाद, सत मंगा मंगियां गईयां जिहड़ियां सिक्खी नाल संबंधित है, ਗੁਰੂ ਪੰਥ ਨਾਲ ਸੰਬੰਧਿਤ ਹੈ। ਇੱਕ ਜੋਗੀ ਭਜਨ ਬੰਦਗੀ ਕਿਵੇਂ ਕਰਦੇ ਨੇ, ਇਹ ਉਹਨਾਂ ਦਾ ਟੌਪਿਕ ਹੈ, ਸਾਡਾ ਨਹੀਂ। ਇੱਕ ਮੁਸਲਮਾਨ ਕਿੰਜ ਬੰਦਗੀ ਕਰਦੇ ਨੇ, ਇੱਕ ਮੁਸਲਮਾਨ ਕਿਵੇਂ ਹਿੰਦੂ ਵੀਰ ਕਿਵੇਂ ਭਜਨ ਕਰਦੇ ਨੇ, ਇਹ ਉਹਨਾਂ ਦਾ ਟੌਪਿਕ ਹੈ। ਸਿੱਖ ਦਾ ਟੌਪਿਕ ਹੈ ਸਿੱਖ ਦੀ ਬੰਦਗੀ, ਗੁਰਸਿੱਖੀ, ਗੁਰੂ ਪੰਥ, ਗੁਰੂ ਘਰ, ਗੁਰਸੰਗਤ। ਇਸ ਦਾਇਰੇ ਵਿੱਚ ਰਹੇਗੀ। ਪੰਜ ਸ਼ਬਦ ਕਦੀ ਨਾ ਭੁੱਲਣਾ, ਇੱਕ ਗੁਰਸਿੱਖੀ, ਗੁਰਸੰਗਤ, ਗੁਰਮਤ, ਗੁਰੂ ਪੰਥ ਅਤੇ ਗੁਰੂ ਸਿਧਾਂਤ, ਗੁਰਬਾਣੀ। ਇਹ ਮੰਗਾਂ ਮੰਗਣ ਤੋਂ ਬਾਅਦ ਅਖੀਰਲੇ ਪੈਰਾਗ੍ਰਾਫ ਦੇ ਅੰਦਰ ਬੜੀ ਹੀ ਨਿਮਰਤਾ, ਅਦਬ, ਸਤਿਕਾਰ ਸਹਿਤ ਮੰਗਿਆ ਜਾਂਦਾ, ਹੈ ਸਤਿਗੁਰ ਸੱਚੇ ਪਾਤਸ਼ਾਹ, ਇਹ ਜੋ ਦੀਵਾਨ ਸਜਿਆ, ਇਸ ਦੀਵਾਨ ਦੇ ਅੰਦਰ ਗੁਰਬਾਣੀ ਦੇ ਪਾਠ ਵੀ ਹੋਏ, ਦੀਵਾਨ ਦੇ ਅੰਦਰ ਗੁਰਸ਼ਬਦ ਦੇ ਕੀਰਤਨ ਵੀ ਹੋਏ, ਦੀਵਾਨ ਦੇ ਅੰਦਰ ਗੁਰੂ ਕੀ ਕਥਾ ਹੋਈ। ਸਤਿਗੁਰੂ, ਅਸੀਂ ਭੁੱਲਣਹਾਰ ਹਾਂ, ਕੁਝ ਭੁੱਲਾਂ ਸਾਡੀ ਵੀਕਨੈਸ ਕਰਕੇ ਹੋ ਗਈਆਂ ਹੋਣਗੀਆਂ, ਅਤੇ ਕੁਝ ਭੁੱਲਾਂ ਐਸੀਆਂ ਨੇ ਜਿਹੜੀਆਂ ਲੈਕ ਆਫ ਨੌਲੇਜ ਕਰਕੇ ਹੋ ਜਾਂਦੀਆਂ ਨੇ, ਜਿਹਨੂੰ ਕਹਿੰਦੇ ਅਚਨਚੇਤ। ਇਹਨੂੰ ਮੈਂ ਐਗਜ਼ੈਂਪਲ ਦੇਵਾਂ, ਜਦੋਂ ਕਿਸੇ ਮਨੁੱਖ ਦੇ ਅੰਦਰ ਇੱਕ ਨਿੰਦਾ ਕਰਨ ਦੀ ਰੁਚੀ, ਆਦਤ ਬਣ ਜਾਵੇ, ਉਹਦੇ ਤੋਂ ਰਿਹਾ ਨਹੀਂ ਜਾਂਦਾ, ਉਹ ਇੱਕ ਦੀ ਗੱਲ ਦੂਸਰੇ ਦੇ ਕੋਲ ਕਰਦਾ ਹੈ ਔਰ ਯੂਜ਼ ਟੂ ਹੋ ਜਾਂਦਾ ਹੈ, ਉਹਦੀ ਹੈਬਿਟ ਬਣ ਜਾਂਦੀ ਹੈ, ਉਹ ਗੱਲ ਕਰਦਾ ਹੈ। ਜਦੋਂ ਇੱਕ ਦੀ ਗੱਲ ਦੂਸਰੇ ਕੋਲ ਕਰਦਾ, ਜ਼ਰੂਰੀ ਨਹੀਂ ਉਹ ਲੜਾਉਣ ਲਈ ਕਰ ਰਿਹਾ ਹੋਵੇ, ਜ਼ਰੂਰੀ ਨਹੀਂ ਝਗੜਾ ਪਾਉਣ ਲਈ ਕਰ ਰਿਹਾ ਹੋਵੇ, ਉਹ ਅਚਨਚੇਤ ਹੀ ਉਹਦੇ ਤੋਂ ਐਸੇ ਬੀਜ ਬੀਜੇ ਜਾਂਦੇ ਨੇ ਅਤੇ ਝਗੜਾ ਹੋ ਜਾਂਦਾ। ਸਿਆਣੇ ਮਨੁੱਖ ਉਸ 'ਤੇ ਗੁੱਸਾ ਨਹੀਂ ਕਰਦੇ, ਉਹ ਕਹਿੰਦੇ ਕੋਈ ਗੱਲ ਨਹੀਂ, ਉਹਦੀ ਆਦਤ ਹੈ, ਉਹਨੇ ਜਾਣ ਬੁੱਝ ਕੇ ਨਹੀਂ ਕੀਤਾ। ਇਸੇ ਪ੍ਰਕਾਰ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਦੀਵਾਨ ਵਿੱਚ ਹਾਜ਼ਰੀ ਲਾਉਂਦੇ ਹਾਂ, ਕੁਝ ਭੁੱਲਾਂ ਸਾਡੇ ਤੋਂ ਆਦਤ ਮੁਤਾਬਕ ਵੀ ਹੋ ਸਕਦੀਆਂ ਨੇ ਜਪੋ ਸਤਨਾਮ। ਇਸ ਲਈ ਕਿਤਨੀ ਨਿਮਰਤਾ ਵਿੱਚ ਆ ਕੇ ਆ ਸ਼ਬਦ ਵਰਤੇ ਜਾਂਦੇ ਨੇ, ਸਤਿਗੁਰੂ ਪੜ੍ਹੀ ਗਾਈ ਸੁਣੀ ਅਤੇ ਵਿਚਾਰੀ ਹੋਈ ਬਾਣੀ ਵਿੱਚ ਹੋਈਆਂ ਅਚਨਚੇਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਇਹ ਮੰਗਿਆ ਗਿਆ। ਮੁਆਫ਼ੀ ਕੀ ਹੈ ਇਹਨੂੰ ਵੀ ਸਮਝ ਲੈਣਾ। ਅੱਜ ਮੇਰੇ ਤੋਂ ਕੋਈ ਗੁਰਬਾਣੀ ਦੀ ਪੰਗਤੀ, ਕੋਈ ਗੁਰਬਾਣੀ ਦਾ ਸ਼ਬਦ ਗਲਤ ਪੜ੍ਹਿਆ ਗਿਆ, ਮੁਆਫ਼ੀ ਦੇ ਅਰਥ ਨੇ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਗਿਆਨ ਬਖਸ਼ ਦਿਓ। ਕੋਈ ਸਰੋਤਿਆਂ ਵਿੱਚੋਂ ਆ ਕੇ ਦੱਸ ਦੇਵੇ, ਭਾਈ ਸਾਹਿਬ ਜੀ ਤੁਸੀਂ ਆ ਜਿਹੜੀ ਪੰਗਤੀ ਪੜ੍ਹੀ ਸੀ ਇੰਜ ਨਹੀਂ, ਇੰਜ ਸੀ, ਸਮਝ ਲਿਓ ਗੁਰੂ ਨੇ ਮੁਆਫ਼ ਕਰ ਦਿੱਤਾ। ਜੈਸੇ ਕੱਲ੍ਹ ਮੇਰੇ ਤੋਂ ਬਹੁਤ ਵਾਰੀ ਇਹ ਪੰਗਤੀ ਇੰਜ ਬੋਲੀ ਜਾਂਦੀ ਹੈ, ਕਬੀਰ ਧੂਲ ਸਕੇਲਕ ਹੈ, ਅਤੇ ਮੈਨੂੰ ਗੁਰਮੁਖ ਪਿਆਰਿਆਂ ਨੇ ਮੇਰੇ ਧਿਆਨ ਵਿੱਚ ਲਿਆਂਦਾ, ਕਹਿੰਦੇ ਸ਼ਾਇਦ ਉੱਥੇ ਕਬੀਰਾ ਧੂਲ ਸਕੇਲਕੇ ਸ਼ਬਦ ਹੈ। ਤਾਂ ਸ਼ੁਕਰ ਗੁਰੂ ਪਾਤਸ਼ਾਹ ਦਾ, ਉਹਨਾਂ ਨੇ ਇਹਨਾਂ ਗੁਰਮੁਖਾਂ ਦੀ ਮੁਬਾਰਕ ਰਸਨਾ 'ਤੇ ਵੱਸ ਕੇ ਮੈਨੂੰ ਮੁਆਫ਼ ਕਰ ਦਿੱਤਾ, ਭਾਵ ਮੈਨੂੰ ਦੱਸ ਦਿੱਤਾ ਕਿ ਆਹ ਪੰਗਤੀ ਇੰਜ ਨਹੀਂ ਇੰਜ ਪੜ੍ਹਨੀ ਹੈ। ਮੁਆਫ਼ੀ ਦੇਣ ਦੇ ਅਰਥ ਨੇ ਸਾਡੀ ਆਪਣੀ ਵੀਕਨੈਸ ਪਤਾ ਲੱਗ ਜਾਵੇ ਅਤੇ ਉਹ ਵੀਕਨੈਸ ਦੂਰ ਹੋ ਜਾਵੇ। ਇਸ ਤੋਂ ਬਾਅਦ ਦੂਸਰੀ ਮੰਗ ਹੋਰ ਬੜੀ ਕਮਾਲ ਦੀ ਮੰਗੀ ਗਈ ਹੈ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਚਾਹੇ ਸਾਡੇ ਤੋਂ ਭੁੱਲਾਂ ਹੋਈਆਂ ਅਤੇ ਚਾਹੇ ਅਸੀਂ ਬਾਣੀ ਸ਼ੁੱਧ ਪੜ੍ਹੀ, ਪਰ ਪੜ੍ਹੀ ਹੋਈ ਬਾਣੀ ਦਾ ਜਿਹੜਾ ਅਸਲੀ ਪ੍ਰਭਾਵ ਹੈ ਨਾ, ਜੋ ਉਹਦੇ ਸਿਧਾਂਤ ਨੇ, ਜੋ ਕੰਸੈਪਟ ਨੇ ਸਤਿਗੁਰੂ, ਉਹ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵੱਸ ਜਾਣ। ਜਪੋ ਸਤਨਾਮ, ਇਹਨੂੰ ਸਮਝ ਲੈਣਾ। ਕਿਤੇ ਕਿਸੇ ਰਾਗੀ ਸਿੰਘ ਨੇ ਸ਼ਬਦ ਪੜ੍ਹਿਆ ਹੋਵੇ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਅਰਦਾਸ ਵਿੱਚ ਇਹ ਕਹਿਣਾ ਕਿ ਇਹ ਬਾਣੀ ਹਿਰਦੇ ਵਿੱਚ ਵੱਸ ਜਾਵੇ, ਭਾਵ ਜਿਸ ਨੇ ਹਲੇ ਗੁਰੂ ਧਾਰਨ ਨਹੀਂ ਕੀਤਾ, ਜਿਹਨੇ ਹਲੇ ਗੁਰੂ ਕੀ ਦੀਖਿਆ ਨਹੀਂ ਲਈ, ਜਿਸ ਨੇ ਆਪਣਾ ਰਿਸ਼ਤਾ ਗੁਰੂ ਦੇ ਨਾਲ ਜੋੜਿਆ ਨਹੀਂ, ਹੇ ਸਤਿਗੁਰ ਸੱਚੇ ਪਾਤਸ਼ਾਹ, ਉਹਨਾਂ ਨੂੰ ਗੁਰਦੀਖਿਆ ਲੈਣ ਵਾਸਤੇ ਉਹਨਾਂ ਦਾ ਮਨ ਮੰਨ ਜਾਵੇ, ਸਤਿਗੁਰੂ ਉਹ ਤੇਰੀ ਸਿੱਖੀ ਨੂੰ, ਤੇਰੇ ਖੰਡੇ ਦੀ ਪਹੁਲ ਨੂੰ ਲੈ ਲੈਣ। ਇਹ ਅਰਥ ਨੇ ਕਿ ਹਿਰਦੇ ਵਿੱਚ ਵੱਸ ਜਾਵੇ, ਭਾਵ ਸਾਡੇ ਪ੍ਰੈਕਟੀਕਲ ਜੀਵਨ ਵਿੱਚ ਆ ਜਾਵੇ। ਜੇ ਕਿਤੇ ਮੈਂ ਮੇਰੇ ਗੁਰੂ ਪਾਤਸ਼ਾਹ ਦੀ ਬਾਣੀ ਵਿੱਚੋਂ ਕ੍ਰੋਧ ਬਾਰੇ ਕਿਤੇ ਬੋਲਿਆ ਹੋਵੇ, ਖਿਆਲ ਕਰਿਓ, ਕ੍ਰੋਧ ਦਾ ਕੰਸੈਪਟ ਪੇਸ਼ ਕਰਦਿਆਂ ਮੈਂ ਕੁਝ ਦੋ ਚਾਰ ਸ਼ਬਦਾਂ ਦੀ ਵਿਆਖਿਆ ਵੀ ਕਰਤੀ ਹੋਵੇ, ਹੋ ਸਕਦਾ ਮੈਂ ਹਿਸਟਰੀ ਵਿੱਚੋਂ ਕੁਝ ਐਸੇ ਸੀਨ ਵੀ ਦਿੱਤੇ ਹੋਣ, हो सकता है दुनिया के मनोविज्ञानी साइकोलॉजिस्ट उन्हां दी थॉट भी तुहाडे सामने रख दिती होवे, तुसी कह सकते हो कि अज भाई साहब जी ने बई एक घंटा क्रोध ते कथा की कमाल ही कर दिती। पर गल इत्थे मुक्की नहीं, तुसी ते कह दिता भाई साहब ने बड़ी वधिया कथा की सी, पर की मेरे कथा करदिया मेरा अपना क्रोध कंट्रोल होने लग पिया? जे मैं एक घंटा क्रोध के उपर कथा की जे पर मेरा क्रोध कंट्रोल नहीं हुंदा, खिमा करनी हाले मेरे भी मन ते बसी नहीं। इसलिए कथा करन वाले दे भी, कथा सुन वाले दे भी, कीर्तन गाउन वाले दे, कीर्तन सुन वाले दे सतगुरु हिरदे च वस जावे जप सतनाम। एक होर पंक्ति है, उसनू ध्यान कर लेना। भावें सतगुरां ने यह मर्यादा परंपरा शुरू की सी कि ताबिया बिठाया बाबा साहब बाबा बुढ़ा जी ने हरिमंदर साहब विखे जो पहली बीड़ प्रकाश की गई आदि बीड़, उस वेले रागी सिंघां दे लई स्पैशल चादर बिछाई गई जिथे अज दरबार साहब विच कीर्तन किया जाता है, तो सतगुरु आप संगत विच बैठ के कीर्तन सुनते सन। सतगुरां दे इस कौतक नू लै के गुरु कीआं संगतां कीर्तन करन वाले अते कथा करन वाले नू सत्कार दिंदियां ने। पर एक गल पले बन लैणी, संगतां भावें सत्कार दिंदियां ने पर कथा करदियां भी सिद्धांत उतनी कथा वाचक ते लागू हुंदे ने, उतनी स्रोते ते लागू हुंदे ने। आपां सारे गुरु दी गोद विच आउंदे हां एक सिखण वास्ते, जपो सतनाम। ये बख बख तरीके ने, कोई सुन के सिख रहा है, अरदास करो मेरे हिरदे विच सदा लई वसिया रवे। एक घंटा कथा करन दे अर्थ ये नहीं कि मैं किसी नूं सिखा रहा। कई बारी कुछ वीर कहिंदे ने भाई साहब जी आ गल कहो, लोगों नूं आ सुनाओ, आ सिखाओ। मैं बेनती करा कथा कदी सिखाउण वास्ते नहीं, कथा तो सीखण वास्ते हुंदी है। फर्क इतना कहा मैनूं सेवा ला दित्ती है सतगुरां ने, जितनी कि विचार तुच्छ बुद्धि अनुसार मत विच आई है तुहाडे नाल सांझी कर लई दी है, ते मैं तुहाडे नाल सांझी करदिआं होइआं भी मैं आप खुद सिख रहा। दूसरी बात मैं पहला भी एक बारी कही सी, मैं ना ही अपने आप नूं कदी कथावाचक मानदा ते ना ही मैनू कथा करनी आउंदी। जे जिहड़े गुरमुखां दे नाल मेरा वाह व्यवहार है, मैं ते उंज भी गल्लां बातां उही करी दीआं ने ते उही स्टेज ते बैठ के कर लई दीआं ने, चल इतना जिन्हां नूं मिठियां लगदियां कथा समझ लैंदे ने, है सब कुछ सीखण वास्ते। अगर कोई शब्द कीर्तन गा रहा है, मैं बेनती करा वह गा भी सीखण वास्ते रहा है, अगर कोई सुन रहा है वह भी सीखण वास्ते। पंक्ति है, सेवक सिख पूजन सब आवै, सब गावै हर हर उत्तम बाणी। गावया सुनिया तिनका हर थाए पवै, जिन सतगुर की आग्या सत सत कर मानी। गुरु कृपा करन, अगर कोई बाणी पढ़ रहा है, कोई बाणी सुना रहा है, कोई बाणी गा रहा है, कोई कथा कर रहा है, कोई सुन रहा है, सतगुरु आ जो कुछ तेरे दीवान विच चल रहा सी साड़ी जिंदगी दा प्रैक्टिकल रूप हो जावे जपो सतना, आ मंग दूसरी मंगी गई। इत्थे ये भी नोट कर लेना, आ जिहड़ियां मंगां ने ना ये मन नूं नीवा करन वास्ते ने। भुल्लां चुक्कां दी माफ़ी मंगनी मन नूं नीवा करन वास्ते है। बाणी हिरदे विच वस जावे, प्रैक्टिकल रूप हो जावे, यह मन नूं नीवा करन वास्ते है। इस तों बाद देखो हुण मत उच्ची, पता की कहा जांदा सतगुरु, तेरे दर ते जितने भी सिख संगतां हाजर होईआं ने सरबत दीआं समूहिक तौर ते भेटावां सेवावां प्रवान करनियां, सरबत दीआं मनोकामनावां संपूर्ण करनियां, सरबत दे कारज रास करने, जपो सतनाम। हुण जे ते तुसीं पढ़े है अर्थ इस पंक्ति दे कि सब दीआं मनोकामनावां संपूर्ण कर देनियां, फिर ते बोल के दसन दी लोड़ ही नहीं रही कि मेरी आ अरदास पूरी कर दिओ। इत्थे मैं एक बेनती करां जिन्हां नूं चंगी लगी मान लैणा। एक ओ ने जिन्हों का मन करदा मैं अज गुरु तो कुछ मंगा, एक ओ ने जिन्हों का मन करदा अज मैं कुछ पूछा। ख्याल करे मंगा तो पूछा, पूछण वास्ते कई बारी असी किसी नूं सवाल करते हैं, तू ये बारे प्यारिया दस, कदी परख के देख लेना, ना तो बोल के पूछण की लोड़ है तो ना बोल के मंगण की लोड़ है। मन में धारण करके संगत में आ जाना, जो तुहाडे अंदरला सवाल होएगा गुरु प्यार वाले उहदा जवाब तुहानू संगत विचों मिल जाएगा कदी परख के देख लेना। तुसीं कदी गए दरबार साहिब अमृतसर मत्था टेकन मन विच कोई ख्याल आया मना आ सवाल दा जवाब मैनू चाहीदा है तुसीं उत्थे चले जाणा। रागी सिंह कौन कीर्तन करदे ने सानू नहीं पता, उहनां नू इह नहीं पता कौन आया जे उन्होंने शब्द उगा दिता जो उन्होंने हिरदे विच बसया कदी परख के देख लेना उस शब्द दियां पंक्तियां तुहाडे सवाल दा जवाब होणगियां। इत्थे रिश्ते भावना दे ने, इत्थे रिश्ते हिरदियां दे ने, मैं बेनती करां इत्थे रिश्ते दिमाग दे नहीं है। जिहड़े मनुख दिमागी तल ते आउंदे ने, दिमागी तल ते गाउंदे ने, दिमागी तल ते विचारदे ने, उह दिमाग तक ही रह जांदे ने, हिरदे दियां भावनावां तों सख नहीं रहिंदे ने। दूसरी बात, जिस दिन मन करे कुछ मंगण जल्या मैं गुरु तो मंगा, बस मंग अंदर बन सार एक विश्वास कर लेना ये मेरे गुरु ने मंग तां बनाई है हुण गुरु देना चाहुंदे ने। विश्वास करके आ जाना इत्थे चलदा होया कीर्तन, चलदी हुई गुरबाणी, इत्थे चल रही कथा जवाब होएगा साडी मंग दा। जपो सतनाम। मैं अपनी जिंदगी विच 16 साल हो गए ने इस पासे तुरिया, बहुत सारे प्यारियां तो यह बात सुनी है भाई साहब जी कथा विच बैठ के इंज लगता सी आते बातां साड़ी घर दियां गल्लां हो रही ने, इंज लगता सी भाई साहब जी आते बातां मेरे जीवन दियां हो रही ने। बहुत बारी ऐसिया भी असीसा मैनू मिलिया ने, भाई साहब जी दुखी दर ते पहुंचे सी पर इस विचार दे विचों बहुत बड़ा सानू हौसला मिलिया। देखो हुण इस भावना नू, इस वाइब्रेशन नू अरदास विच किंज गुंदिया गया। सतगुरु आ जितने भी आए ने, ख्याल करियो आपां जितने भी गुरु दे दर ते आए हाँ, यथा शक्त जितनी किसे दी समर्था है, कैपेबिलिटी है, उसने अपनी समर्था अनुसार कोई ना कोई माया गुरु चरणा ते रखी है। किसी ने 1 रिंगिट, किसी ने 5 का, किसी ने 10 का, किसी ने 50 का। फिर उसने भाई साहब पाठ कर रहे ने, भाई साहब दे सत्कार वजों टोकरी विच माया रख दिती, कीर्तन करते ने कीर्तन दे सत्कार विच, कथा दे सत्कार विच माया रख दिती है। एक गल ख्याल कर लियो, चाहे तो उसने गुरु दे चरणा विच मत्था टेकिया है, चाहे कथा कीर्तन बाणी दे सत्कार विच माया रखी है, कुछ ना कुछ भावना जरूर लेके आया जी। उहदा माया मत्था रखदे आ, गुरु दे चरणा ते रखदे आ, उहदा हिरदा कुछ ना कुछ मंगदा है। तो मैं बेनती करा वो मंग की रहा है, इतने व्यक्तियों के अंदर की भावनावां चलदियां ने असी बुझ ही नहीं सकते, अंतर जामी जानदा जी। बस इत्थे हिरदे रिश्तियां, इत्थे रिश्ते हिरदियां दे ने, ये गल ख्याल कर लियो। हे गरीब नवाज पातशाह, अरदास विच कहा जांदा जो भी आए ने कुछ ना कुछ भावनावां लेके आए ने, असी नहीं बुझ सकते इन्हां दीआं भावनावां की ने, कृपा करो इन्हां सारिआं दीआं भावनावां गुरमत अनुसार संपूर्ण कर दिओ। जपो सतनाम। बस हुण इत्थे एक खेड देख लैनी, जिस नूं अरदास दे बोल कन्नां विच पए ने, गुरु नूं कहा जा रहा सतगुरु इन्हां दीआं भावनावां पूरियां कर दिओ, हुण जिहदी भावना हिरदे दे तल ते गहरी होगी उहदी पूरी होगी। जपो सतनाम। सतगुरु एक नदर सब वल देखदे ने, जैसी किसे दी भावना हुंदी जे तैसा फल पा लैंदा जे। हिरदियां दा रिश्ता जोड़न वास्ते मंगिया जांदा है, इत्थे ही बस नहीं नाल ये भी गल कह दिती है, सतगुरु सरबत दे कारज रास करी। ते एक आ एक नवी असी जाने ना किसी शॉपिंग माल दे उपर कुछ खरीदन वास्ते प्रोडक्ट खरीदया जांदा, उहदे नाल कोई फ्री गिफ्ट मिल जांदी है, फ्री गिफ्ट। इत्थे मंगा मंगण आए सी, कमाल हो गया एक नवी फ्री दी गिफ्ट मंग लई सही प्यारे मेल, जिन्ना मिलिया वाहिगुरु नाम चेतावै। जपो सतनाम। आह मंग बड़ी कमाल दी है, सतगुरु तेरे दर ते आए सी, इतों मन मोटीवेट होया सी नितनेम करया करांगे, बाहर जावांगे, उन्हां बंदियां नाल मिलाप कराई जिन्हां कोल बैठ के जिन्हां दे बचन सुन के नितनेम वल मोटीवेट हुंदे रहीए, किते डिमोरलाइज ना हो जाइए। तुसीं महसूस कीता होएगा आ 6-7 दिन एक सिखी दा चाओ साडे अंदर जरूर पैदा होया होएगा, गुरमत दा रंग जरूर बनया होएगा, ਬਹੁਤ ਸਾਰਿਆਂ ਦੇ ਮਨ ਵਿੱਚ ਇਹ ਖਿਆਲ ਹੁੰਦਾ ਹੋਵੇਗਾ ਕਿ ਜੇ ਕਿਤੇ ਰੱਬ ਕਿਰਪਾ ਕਰ ਦੇਵੇ, ਗੁਰੂ ਬਖਸ਼ਿਸ਼ ਕਰ ਦੇਣ, ਰੋਜ਼ਾਨਾ ਦੇ ਕਿਤੇ ਆ ਦੀਵਾਨ ਸਜਦੇ ਹੋਣ, ਸਾਡੇ ਬੱਚਿਆਂ ਨੂੰ ਕੈਸੇ ਸੰਸਕਾਰ ਮਿਲ ਸਕਦੇ ਨੇ। ਸੋਚ ਕੇ ਦੇਖੋ, ਜੇ ਦੋਨੋਂ ਵੇਲੇ ਦੇ ਦੀਵਾਨ ਸਜਦੇ ਹੋਣ, ਸਵੇਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਹੁੰਦੀ ਹੋਵੇ, ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੋਵੇ, ਅਤੇ ਦੋ ਚੀਜ਼ਾਂ ਹੋਰ ਖਿਆਲ ਕਰਿਓ, ਦੋ ਗੁਰੂ ਦੇ ਘਰ ਵਿੱਚ, ਦੋ ਸਾਡੇ ਘਰ ਵਿੱਚ। ਗੁਰੂ ਦੇ ਘਰ ਵਿੱਚ ਸਵੇਰੇ ਲੜੀਵਾਰ ਕਥਾ ਹੋਵੇ ਗੁਰਬਾਣੀ ਦੀ, ਸ਼ਾਮੀ ਇਤਿਹਾਸ ਦੀ। ਸਾਡੇ ਘਰ ਵਿੱਚ ਸਾਡਾ ਰੂਟੀਨ ਇਸ ਤਰ੍ਹਾਂ ਦਾ ਹੋਵੇ ਕਿ ਦੋਨੋਂ ਟਾਈਮ ਅਸੀਂ ਗੁਰੂ ਦੇ ਦਰ 'ਤੇ ਜਾਣ ਵਾਸਤੇ ਸਾਡੇ ਕੋਲ ਟਾਈਮ ਹੋਵੇ। ਤੀਸਰਾ ਚਾਓ ਹੋਵੇ ਜਪੋ ਸਤਨਾਮ ਸ਼੍ਰੀ। ਜੇ ਚਾਰ ਚੀਜ਼ਾਂ ਮਿਲ ਜਾਣ, ਫਿਰ ਪੰਜਵੀਂ ਬਖਸ਼ਿਸ਼ ਰੋਮ ਰੋਮ ਵਿੱਚ ਭਰ ਸਕਦੀ ਹੈ। ਹੇ ਗਰੀਬ ਨਵਾਜ ਪਾਤਸ਼ਾਹ, ਕਿਰਪਾ ਕਰੀ। ਕੁਝ ਉਹ ਮਨੁੱਖ ਨੇ ਜਿਨ੍ਹਾਂ ਕੋਲ ਬੈਠੀਏ ਉਹ ਸਿੱਖੀ ਦਾ ਚਾਓ ਜਗਾ ਦਿੰਦੇ ਨੇ, ਕੁਝ ਉਹ ਨੇ ਜਿਹੜੇ ਸਿੱਖੀ ਤੋਂ ਡੀਮੋਰਲਾਈਜ਼ ਕਰ ਦਿੰਦੇ ਨੇ। ਇੱਕ ਨੂੰ ਸਤਸੰਗੀ ਕਿਹਾ, ਇੱਕ ਨੂੰ ਕੁਸੰਗੀ ਕਿਹਾ। ਸਤਸੰਗ ਜੋੜ ਦਿੰਦੀ ਹੈ, ਕੁਸੰਗ ਤੋੜ ਦਿੰਦਾ ਹੈ। ਜਪੋ ਸਤਨਾਮ। ਕੋਈ ਵੀ ਸਿੱਖ ਆਪਣੇ ਗੁਰੂ ਤੋਂ ਟੁੱਟਣਾ ਨਹੀਂ ਚਾਹੁੰਦਾ, ਕੋਈ ਵੀ ਹਿੰਦੂ ਮੰਦਰ ਤੋਂ ਦੂਰ ਜਾਣਾ ਨਹੀਂ ਚਾਹੁੰਦਾ, ਕੋਈ ਵੀ ਕ੍ਰਿਸਚੀਅਨ ਆਪਣੇ ਚਰਚ ਤੋਂ ਟੁੱਟਣਾ ਨਹੀਂ ਚਾਹੁੰਦਾ, ਕੋਈ ਮੁਸਲਮਾਨ ਆਪਣੀ ਮਸੀਤ ਤੋਂ ਟੁੱਟਣਾ ਨਹੀਂ ਚਾਹੁੰਦਾ। ਪਰ ਕੁਸੰਗ ਸਾਰਿਆਂ ਨੂੰ ਤੋੜ ਦਿੰਦਾ ਹੈ, ਸਤਸੰਗ ਸਾਰਿਆਂ ਨੂੰ ਜੋੜ ਦਿੰਦਾ ਹੈ। ਇਸ ਲਈ ਮੰਗਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ, ਗੁਰਸਿੱਖਾਂ ਦਾ ਮਿਲਾਪ ਬਖਸ਼ਣਾ। ਉਹ ਜ਼ਿੰਦਗੀ ਵਿੱਚ ਆਉਣ ਜੋ ਤੇਰੀ ਯਾਦ ਪੈਦਾ ਕਰਨ, ਜੋ ਤੇਰਾ ਪਿਆਰ ਪੈਦਾ ਕਰਨ, ਜੋ ਤੇਰਾ ਭੈ ਪੈਦਾ ਕਰਨ। ਇਹ ਮੰਗਣ ਤੋਂ ਬਾਅਦ ਜੇ ਅਸੀਂ ਇੱਥੋਂ ਤੱਕ ਅਰਥ ਵਿਚਾਰ ਲਈਏ, ਦੋ ਚੀਜ਼ਾਂ ਦਾ ਅਹਿਸਾਸ ਹੋਵੇਗਾ। ਪਿੱਛੇ ਕੁਛ ਮੰਗਣ ਨੂੰ ਰਹੀ ਨਹੀਂ ਗਿਆ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਇਹ ਵੀ ਅਹਿਸਾਸ ਹੁੰਦਾ ਹੋਵੇਗਾ ਕਿ ਅਸੀਂ ਅੱਜ ਤੱਕ ਹਨੇਰੇ 'ਚ ਫਿਰਦੇ ਸੀ, ਅਰਦਾਸ ਕਿਤਨੇ ਕੀਮਤੀ ਖਜ਼ਾਨਾ ਸੀ। ਮੇਰੇ ਗੱਲ ਯਾਦ ਆਈ, ਕਹਿੰਦੇ ਇੱਕ ਛੋਟਾ ਜਿਹਾ ਬੱਚਾ ਸਕੂਲੋਂ ਆਇਆ ਕਰੇ, ਸਕੂਲ ਬੈਗ ਘਰ ਵਿੱਚ ਰੱਖ ਕੇ ਗੁਆਂਢੀ ਦੇ ਘਰ ਚਲੇ ਜਾਇਆ ਕਰੇ। ਮਾਂ ਕਿਹਾ ਕਰੇ, ਬੇਟਾ ਤੂੰ ਸਕੂਲੋਂ ਆਇਆ, ਦੋ ਚਾਰ ਮਿੰਟ ਬੈਠ। ਕਹਿੰਦਾ, ਨਹੀਂ, ਆਂਟੀ ਕੋਲ ਜਾਣਾ ਹੈ। ਮਾਂ ਦੇ ਮਨ ਨੂੰ ਬੜੀ ਠੇਸ ਲੱਗੀ, ਜੇ ਸਕੂਲੋਂ ਆਉਂਦਾ ਹੈ, ਆਂਟੀ ਕੋਲ ਜਾਣਾ ਹੈ, ਖਾਣਾ ਖਾਣਾ ਆਂਟੀ ਤੋਂ ਖਾਵਾਂਗਾ, ਚਾਹ ਪੀਵਾਂਗਾ ਆਂਟੀ ਤੋਂ ਪੀਵਾਂਗਾ, ਆਂਟੀ ਕੋਲ ਐਸਾ ਹੈ ਕੀ। ਇੱਕ ਦਿਨ ਕਹਿੰਦੇ ਆਪਣੀ ਗੁਆਂਢਣ ਬੀਬੀ ਨੂੰ ਪੁੱਛ ਲਿਆ, ਭੈਣੇ ਮੇਰਾ ਬੱਚਾ ਤੇਰੇ ਘਰ ਭੱਜਿਆ ਫਿਰਦਾ ਜੇ, ਤੇਰੇ ਕੋਲ ਹੈ ਕੀ? ਕਹਿਣ ਲੱਗੀ, ਭੈਣੇ ਮੇਰੇ ਕੋਲ ਕੁਛ ਨਹੀਂ, ਆ ਇੱਕ ਚੌਕਲੇਟ ਇਹਨੂੰ ਦਿੰਦੀ ਹਾਂ। ਕਹਿੰਦੇ ਜਦੋਂ ਚੌਕਲੇਟ ਦੇਖਿਆ ਨਾ, ਉਹ ਕਹਿਣ ਲੱਗੀ, ਬੇਟਾ ਇਹੋ ਜਿਹੇ ਚੌਕਲੇਟ ਤਾਂ ਤੇਰੇ ਪਾਪਾ ਇੱਕ ਬੋਕਸ ਮੈਨੂੰ ਲੈ ਕੇ ਦੇ ਕੇ ਗਏ ਸੀ, ਚੌਕਲੇਟ ਦਾ ਡੱਬਾ ਪਿਆ ਸੀ, ਉਹ ਤਾਂ ਮੈਂ ਤਾਂ ਫਰਿੱਜ 'ਚ ਰੱਖ ਕੇ ਭੁੱਲ ਗਈ ਹਾਂ। ਉਹੀ ਹਾਲ ਸਾਡੇ ਨਾਲ ਹੋ ਰਿਹਾ ਹੈ। ਸਾਡੇ ਬੱਚਿਆਂ ਦੇ ਲਈ ਇੱਕ ਗਿਆਨ ਦੇ ਮੋਤੀ, ਗਿਆਨ ਦਾ ਸਮੁੰਦਰ, ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਅਧਿਆਤਮਿਕ ਆਨੰਦ ਦੇ ਸਵਾਦ ਦਾ, ਰਸ ਦਾ ਖਜ਼ਾਨਾ ਸਾਡੇ ਘਰ ਵਿੱਚ ਪਿਆ ਹੈ। ਇੱਕ ਗੱਲ ਮੈਂ ਗੁਰੂ ਚਰਨਾਂ ਆਸਰੇ ਕਹਿ ਦਿਆਂ, ਦੁਨੀਆਂ ਦਾ ਕੋਈ ਵੀ ਐਸਾ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮਿਲੇ। ਜੇ ਸਾਨੂੰ ਜਵਾਬ ਨਹੀਂ ਲੱਭਿਆ ਤਾਂ ਰਿਸਰਚ ਸਾਡੀ ਅਧੂਰੀ ਹੋ ਸਕਦੀ ਹੈ, ਕਸੂਰ ਗੁਰੂ ਦਾ ਨਹੀਂ। ਕਬੀਰ ਸਾਚਾ ਸਤਿਗੁਰ ਕਿਆ ਕਰਾਂ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜਾਂ ਬਾਂਸ ਵਜਾਈਏ ਫੂਕ। ਦੂਸਰੀ ਬਾਤ, ਇੱਕ ਹੁੰਦਾ ਹੈ ਗਿਆਨ। ਗਿਆਨ ਸਾਡੇ ਸਵਾਲਾਂ ਦਾ ਜਵਾਬ ਦਿੰਦਾ ਹੈ, ਜਿਤਨੇ ਸਾਡੇ ਅੰਦਰ ਡਾਊਟ ਨੇ ਉਹ ਕਲੀਅਰ ਕਰਦਾ ਹੈ, ਅਤੇ ਗਿਆਨ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਹੈ। ਦੂਸਰਾ ਹੁੰਦਾ ਹੈ ਸਵਾਦ, ਟੇਸਟ, ਰਸ, ਆਨੰਦ। ਜੋ ਮੇਰੇ ਗੁਰੂ ਪਾਤਸ਼ਾਹ ਨੇ ਇੱਕ ਜੀਵਨ ਜਿਉਣ ਦੀ ਯੋਗਤ ਦਿੱਤੀ ਜੇ, ਔਰ ਜੋਗੀਆਂ ਵਾਂਗੂ ਟੁੱਟ ਕੇ ਨਹੀਂ ਰਿਸ਼ਤੇ ਨਿਭਾਉਣ ਦੀ ਯੋਗਤ ਦਿੱਤੀ ਜੇ, ਇਹਨਾਂ ਰਿਸ਼ਤਿਆਂ ਦੇ ਵਿੱਚ ਗੁਰਸਿੱਖੀ ਦੇ ਜੀਵਨ ਵਿੱਚ ਹਰ ਤਰ੍ਹਾਂ ਦਾ ਸਵਾਦ ਸਿੱਖ ਨੂੰ ਦੇ ਦਿੱਤਾ ਹੈ। ਜਪੋ ਸਤਨਾਮ। ਘਰ ਦੇ ਰਿਸ਼ਤੇ, ਇੱਕ ਮਾਂ ਹੈ, ਇੱਕ ਪਿਤਾ ਹੈ, ਇੱਕ ਭੈਣ ਹੈ, ਇੱਕ ਭਰਾ ਹੈ, ਫਿਰ ਵੀਰ ਨੇ, ਭਰਜਾਈਆਂ ਨੇ, ਆਪਣੇ ਬੱਚੇ ਨੇ, ਭੈਣ ਭਰਾਵਾਂ ਦੇ ਬੱਚੇ ਨੇ, ਇਹ ਮਿਲ ਕੇ ਇੱਕ ਫੈਮਿਲੀ ਬਣ ਗਈ ਹੈ, ਪਰਿਵਾਰ ਬਣ ਗਿਆ। ਇਹਨਾਂ ਰਿਸ਼ਤਿਆਂ ਨੂੰ ਅਗਰ ਗੁਰਬਾਣੀ ਅਨੁਸਾਰ ਨਿਭਾਉਣ ਦੀ ਯੋਗਤ ਆ ਜਾਵੇ ਤਾਂ ਜ਼ਿੰਦਗੀ ਦਾ ਹਰ ਸਵਾਦ ਘਰ ਵਿੱਚ ਪਿਆ ਹੈ। ਜਪੋ ਸਤਨਾਮ। ਫਿਰ ਵੀ ਅਗਰ ਮਨੁੱਖ ਸੰਤੁਸ਼ਟ ਨਹੀਂ, ਦੁਨੀਆਂ ਤੋਂ ਸਵਾਦ ਲੱਭਣ ਤੁਰਿਆ ਹੈ ਤਾਂ ਉਹਨੂੰ ਇਨਸਾਨੀਅਤ ਦਾ ਨਹੀਂ ਪਤਾ। ਜਪੋ ਸਤਨਾਮ। ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ। ਇਹ ਅਰਦਾਸ ਦੇ ਸ਼ਬਦ ਸਾਡੇ ਲਈ ਬਹੁਤ ਹੀ ਕੀਮਤੀ, ਔਰ ਇੱਥੋਂ ਤੱਕ ਜਿਹੜੇ ਸ਼ਬਦ ਨੇ ਉਹ ਅੱਜ ਵੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਰਦਾਸ ਦੇ ਬੋਲੇ ਜਾਂਦੇ ਨੇ। ਭਾਵੇਂ ਕੁਝ ਸੰਸਥਾਵਾਂ ਆਪਣੇ ਕੋਲੋਂ ਕੁਝ ਹੋਰ ਸ਼ਬਦ ਅੱਗੇ ਐਡ ਕਰਦੀਆਂ ਨੇ। ਮੈਂ ਬੇਨਤੀ ਕਰਾਂ, ਇਸ ਤੋਂ ਬਾਅਦ ਬੋਲਣ ਨੂੰ ਕੁਛ ਰਹੀ ਨਹੀਂ ਗਿਆ। ਤੁਸੀਂ ਘਰ ਬੈਠਣਾ, ਕਾਪੀ ਪੈਨ ਲੈ ਲੈਣਾ, ਜਿੰਨੀਆਂ ਤੁਹਾਡੀਆਂ ਮੰਗਾਂ ਨੇ ਇੱਕ ਪਾਸੇ ਲਿਖ ਲੈਣੀਆਂ, ਔਰ ਹਰ ਮੰਗ ਦਾ ਜ਼ਿਕਰ ਅਰਦਾਸ ਵਿੱਚ ਆ ਚੁੱਕਿਆ। ਤੁਸੀਂ ਤੰਦਰੁਸਤੀ ਮੰਗਦੇ ਜੇ ਨਾ, ਕਹਿੰਦੇ ਜੇ ਫਲਾਣੇ ਮਨੁੱਖ ਨੂੰ ਤੰਦਰੁਸਤੀ ਬਖਸ਼ਣੀ, ਅਰਦਾਸ ਵਿੱਚ ਪਹਿਲਾਂ ਸ਼ਬਦ ਵਰਤਿਆ ਜਾ ਚੁੱਕਿਆ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਹੁਣ ਇਸ ਨੂੰ ਰਿਪੀਟ ਕਰ ਲਓ ਜਿਤਨੇ ਵਾਰੀ ਮਰਜ਼ੀ। ਜਦੋਂ ਜਹਾਂ ਜਹਾਂ ਖਾਲਸਾ ਜੀ ਸਾਹਿਬ, ਉੱਥੇ ਸਾਰੇ ਹੀ ਵਿੱਚ ਆ ਗਏ ਸਨ। ਜਦੋਂ ਸਿੱਖਾਂ ਲਈ ਮੰਗਿਆ ਜਾ ਰਿਹਾ, ਗੁਰੂ 'ਤੇ ਭਰੋਸਾ ਕਰ ਲੈਣਾ, ਜੇ ਗੁਰੂ ਦੂਸਰੇ ਸਿੱਖਾਂ ਨੂੰ ਦੇਣਗੇ ਤਾਂ ਮੈਨੂੰ ਛੱਡਣਗੇ ਨਹੀਂ, ਕਿਉਂਕਿ ਮੈਂ ਵੀ ਤਾਂ ਉਹਨਾਂ ਵਿੱਚੋਂ ਹੀ ਹਾਂ। ਜਦੋਂ ਤੁਸੀਂ ਕਾਰੋਬਾਰੀ ਤਰੱਕੀਆਂ ਦੀ ਗੱਲ ਕਰਦੇ ਜੇ, ਅਰਦਾਸ ਕਰਦੇ ਜੇ ਮੇਰਾ ਕਾਰੋਬਾਰੀ ਵਾਧਾ ਹੋ ਜਾਵੇ, ਹੁਣ ਅਰਦਾਸ ਦਾ ਸ਼ਬਦ ਯਾਦ ਕਰ ਲਿਓ, ਰੱਛਿਆ ਰਿਆਇਤ। ਸਤਿਗੁਰੂ ਗੁਰਸਿੱਖਾਂ ਦੇ ਹੱਕ ਵਿੱਚ, ਉਹਨਾਂ ਦੇ ਫੇਵਰ ਵਿੱਚ ਵਾਈਬ੍ਰੇਸ਼ਨ ਬਣਾ ਦੇਣੀ। ਇਸ ਨੂੰ ਰਿਪੀਟ ਕਰ ਲਓ ਜਿਤਨੇ ਵਾਰੀ ਮਰਜ਼ੀ, ਇਹ ਮੰਗ ਮੰਗੀ ਜਾ ਚੁੱਕੀ ਹੈ। ਜਦੋਂ ਅਸੀਂ ਕਹਿੰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ਿਓ, ਫਲਾਨੀ ਚੀਜ਼ ਦੀ ਦਾਤ ਬਖਸ਼ਿਓ, ਸਮਝ ਲਿਓ ਉਹ ਵੀ ਮੰਗੀ ਜਾ ਚੁੱਕੀ ਹੈ। ਜਦੋਂ ਕਿਹਾ ਸਾਰਿਆਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਦੇਖਿਆ ਜਾਵੇ ਤਾਂ ਇਸ ਤੋਂ ਬਾਅਦ ਮੰਗਣ ਲਈ ਕੁਛ ਰਹਿ ਨਹੀਂ ਗਿਆ। ਜੇ ਲੋੜ ਹੈ ਅਰਦਾਸ ਨਹੀਂ, ਵਿਸ਼ਵਾਸ ਦੀ ਲੋੜ ਰਹਿ ਗਈ ਹੈ। ਜਪੋ ਸਤਨਾਮ। ਇਹ ਗੱਲ ਵੱਖਰੀ ਹੈ ਜੇ ਮੈਂ ਤੁਹਾਨੂੰ ਇਹ ਬਾਤਾਂ ਕਹਿ ਕਹਿ ਕੇ ਆਪਣੀ ਆਮਦਨ ਵਧਾਉਣੀ ਹੋਵੇ ਤਾਂ ਬਾਤ ਵੱਖਰੀ ਹੈ। ਕਈ ਵਾਰੀ ਆਪਣੀਆਂ ਆਮਦਨਾਂ ਵਧਾਉਣ ਵਾਸਤੇ ਵੀ ਸਾਨੂੰ ਕਾਫੀ ਕੁਛ ਨਾਲ ਜੋੜਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਤੂੰ ਅਰਦਾਸ ਤੋਂ ਪਹਿਲਾਂ ਆਹ ਸ਼ਬਦ ਪੜ੍ਹ ਲਈ ਅਤੇ ਅਰਦਾਸ ਤੋਂ ਬਾਅਦ ਆਹ ਸ਼ਬਦ ਪੜ੍ਹ ਲਈ ਤਾਂ ਕਿ ਜੁੜਿਆ ਰਹੇ। ਮਨੁੱਖ ਦੁੱਖਾਂ ਦੀਆਂ ਘੁੰਮਣ ਘੇਰੀਆਂ ਵਿੱਚ, ਚਿੰਤਾ ਦੀ ਘੁੰਮਣ ਘੇਰੀ ਵਿੱਚ, ਅਤੇ ਨਵੀਆਂ ਨਵੀਆਂ ਘੁੰਮਣ ਘੇਰੀਆਂ ਹੋਰ ਪਾ ਦਿੱਤੀਆਂ ਜਾਂਦੀਆਂ ਨੇ, ਬਸ਼ਰਤੇ ਕਿ ਸਿੱਖੀ ਸਿਖਾਈ ਜਾਵੇ, ਬਸ਼ਰਤੇ ਕਿ ਗੁਰਮਤ ਸਿਖਾਈ ਜਾਵੇ। ਗੁਰੂ ਪਾਤਸ਼ਾਹ ਰਹਿਮਤ ਕਰਨ ਇੱਥੇ, ਜਦੋਂ ਅਸੀਂ ਗੁਰੂ ਪਾਤਸ਼ਾਹ ਤੋਂ ਅਰਦਾਸ ਦੇ ਸ਼ਬਦਾਂ ਰਾਹੀਂ ਸਭ ਕੁਛ ਮੰਗ ਚੁੱਕੇ ਹਾਂ, ਇੱਥੋਂ ਤੱਕ ਸਿੱਖੀ ਵੀ, ਗੁਰਮਤ ਵੀ, ਖੁਸ਼ੀ ਵੀ, ਆਨੰਦ ਵੀ, ਇੱਕ ਮੈਸੇਜ ਆਪ ਸਰਬੱਤ ਸੰਗਤਾਂ ਨੂੰ ਇਹਨਾਂ 7 ਦਿਨਾਂ ਦੇ ਅਰਦਾਸ ਦੇ ਕੰਸੈਪਟ ਵਿੱਚੋਂ ਹੱਥ ਜੋੜ ਕੇ ਨਿਮਰਤਾ ਸਹਿਤ ਇੱਕ ਬੇਨਤੀ ਹੈ। ਹਰ ਗੁਰਸਿੱਖ ਵੀਰ, ਹਰ ਭੈਣ, ਹਰ ਪੁੱਤਰਾਂ ਸਮਾਨ ਛੋਟਾ ਬੱਚਾ, ਧੀਆਂ ਸਮਾਨ ਛੋਟੀਆਂ ਬੱਚੀਆਂ, ਪਿਤਾ ਸਮਾਨ ਬਜ਼ੁਰਗ ਅਤੇ ਹਰ ਮੇਰੀ ਮਾਂ, 3 ਵੇਲੇ ਦਾ ਨਿਤਨੇਮ ਹਰ ਕੋਈ ਕਰਿਆ ਕਰੋ ਪਿਆਰ ਵਾਲਿਓ। ਜ਼ਿੰਦਗੀ ਇੱਕ ਸੈਕਰੀਫਾਈਸ ਹੈ। ਜਿਹੜੇ ਕਹਿੰਦੇ ਨੇ ਨਾ ਸਮਾਂ ਨਹੀਂ ਨਿਕਲਦਾ, ਮੈਂ ਬੇਨਤੀ ਕਰਾਂ ਸਮਾਂ ਅਤੇ ਰੋਟੀ ਖਾਣ ਦਾ ਵੀ ਨਹੀਂ ਨਿਕਲਦਾ। ਕਈ ਵਾਰੀ ਜ਼ਿੰਦਗੀ ਦੇ ਰੁਝੇਵੇਂ ਐਸੇ ਹੁੰਦੇ ਨੇ, ਦੁਪਹਿਰ ਦਾ ਖਾਣਾ 4-4 ਵਜੇ ਖਾਣਾ ਪੈਂਦਾ ਜੇ। ਕਈ ਵਾਰੀ ਰੂਟੀਨ ਇਤਨਾ ਬਿਜ਼ੀ ਹੋ ਜਾਂਦਾ ਹੈ, ਰਾਤ ਦਾ ਖਾਣਾ 12-12 ਵਜੇ ਖਾਣਾ ਪੈਂਦਾ ਜੇ। ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਕੱਢਣਾ ਪੈਂਦਾ ਜੇ। ਸਮਾਂ 'ਤੇ ਸੌਣ ਦਾ ਵੀ ਨਹੀਂ। ਸੋਚ ਕੇ ਦੇਖੋ, ਜੇ ਭੁੱਖ ਨਾ ਬਣਾਈ ਹੁੰਦੀ, ਸਾਰਾ ਦਿਨ ਕੰਮ ਕਰੀ ਜਾਣਾ ਸੀ, ਖਾਣਾ ਕਿਸੇ ਨੇ ਨਹੀਂ ਸੀ। ਜੇ ਨੀਂਦ ਨਾ ਬਣਾਈ ਹੁੰਦੀ ਤਾਂ ਉਮਰ ਅੱਧੀ ਰਹਿ ਜਾਣੀ ਸੀ, ਕਿਸੇ ਨੇ ਸੌਣਾ ਨਹੀਂ ਸੀ। ਸੌਣ ਵਾਸਤੇ ਟਾਈਮ ਕੱਢਣਾ ਪੈਂਦਾ, ਕੰਮ ਮੁੱਕਦੇ ਨਹੀਂ, ਰੂਟੀਨ ਕਦੀ ਮੁੱਕਦਾ ਨਹੀਂ, ਖਾਣ ਲਈ ਟਾਈਮ ਕੱਢਣਾ ਪੈਂਦਾ ਜੇ। ਇਸ ਲਈ ਲੋੜ ਹੈ ਫਸਟ ਪ੍ਰਾਇਓਰਟੀ ਦਿੱਤੀ ਜਾਵੇ 3 ਵੇਲੇ ਦਾ ਨਿਤਨੇਮ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਨਿਤਨੇਮ। ਇਹ ਤਾਂ ਮੈਂ ਵੀ ਬੇਨਤੀ ਕਰਦੇ, ਮੈਂ ਇਸ ਨੂੰ ਕੌਮੀ ਪੱਧਰ 'ਤੇ ਨਾ ਮੰਨਣਾ, ਮੇਰੀ ਪਰਸਨਲ ਰਾਏ ਹੈ। ਅਗਰ ਕਿਸੇ ਤੋਂ ਅੰਮ੍ਰਿਤ ਵੇਲੇ ਨਹੀਂ ਨਿਭਦਾ, ਲੇਟ ਉੱਠਦਾ, ਲੇਟ ਕਰ ਲਵੇ ਪਰ ਨਿਤਨੇਮ ਤੋਂ ਟੁੱਟੇ ਨਾ। ਸ਼ਾਮ ਵੇਲੇ ਕਿਸੇ ਦੀ ਮੀਟਿੰਗ ਹੈ, ਰੁਝੇਵੇਂ ਆ, ਨਹੀਂ ਹੋ ਸਕਿਆ, ਰਾਤੀਂ ਲੇਟ ਕਰ ਲਓ ਪਿਆਰ ਵਾਲਿਓ, ਟੁੱਟੋ ਨਾ। ਇਸ ਭਰਮ ਵਿੱਚ ਨਾ ਪਾਓ ਕਿ ਸੂਰਜ ਛਿਪਣ ਵੇਲੇ ਸੀ, ਉਸ ਵੇਲੇ ਮੈਂ ਕਰ ਨਹੀਂ ਸਕਿਆ, ਹੁਣ ਕਰਨਾ ਨਹੀਂ ਹੈ। ਸਤਿਗੁਰਾਂ ਨੇ ਤਿੰਨ ਸ਼ਬਦ ਵਰਤੇ ਨੇ, ਅੰਮ੍ਰਿਤ ਵੇਲੇ ਦਾ ਨਿਤਨੇਮ, ਸੰਧਿਆ ਵੇਲੇ ਦਾ ਨਿਤਨੇਮ, ਸੌਣ ਵੇਲੇ ਦਾ ਨਿਤਨੇਮ। ਠੀਕ ਸਮੇਂ ਸਿਰ ਹੋ ਜਾਵੇ ਅਤੇ ਗੁਰੂ ਦਾ ਸ਼ੁਕਰ ਕਰਨਾ ਹੈ, ਅੱਗੇ ਪਿੱਛੇ ਹੋ ਜਾਵੇ ਅਤੇ ਗੁਰੂ ਦੀ ਰਜ਼ਾ ਮੰਨ ਕੇ, ਪਰ ਨਿਤਨੇਮ ਤੋਂ ਟੁੱਟਣਾ ਨਹੀਂ। ਦੂਸਰੀ ਬੇਨਤੀ, ਨਿਤਨੇਮ ਤੋਂ ਬਾਅਦ ਅਰਦਾਸ ਜ਼ਰੂਰ ਕਰ ਲਿਆ ਕਰਨੀ। ਸਮਾਂ ਘੱਟ ਹੋਵੇ ਅਤੇ ਸੰਖੇਪ ਅਰਦਾਸ ਕਰ ਲੈਣੀ, ਫਿਰ ਵੀ ਕਿਤੇ ਐਮਰਜੈਂਸੀ ਹੋਵੇ ਤਾਂ ਇਤਨਾ ਕਹਿ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਸ਼ੁਕਰ ਹੈ ਤੁਸੀਂ ਨਿਤਨੇਮ ਬਖਸ਼ਿਆ ਹੈ, ਅਤੇ ਨਿਤਨੇਮ ਹਿਰਦੇ 'ਚ ਵੱਸ ਜਾਵੇ, ਭੁੱਲ ਚੁੱਕ ਦੀ ਖਿਮਾ ਕਰਨੀ, ਪਰ ਨਿਤਨੇਮ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰਨੀ। ਤੀਸਰੀ ਬੇਨਤੀ, ਜਦੋਂ ਵੀ ਕਿਸੇ ਦੀਵਾਨ ਵਿੱਚ ਜਾਓ, ਚਾਹੇ ਉਹ ਗੁਰਦੁਆਰੇ ਸਜਿਆ ਦੀਵਾਨ ਹੋਵੇ, ਚਾਹੇ ਸਿੱਖ ਦੇ ਘਰ ਵਿੱਚ ਦੀਵਾਨ ਹੋਵੇ, ਚਾਹੇ ਉਹ ਖੁਸ਼ੀ ਦਾ ਸਮਾਗਮ ਹੋਵੇ, ਚਾਹੇ ਗਮੀ ਦਾ ਸਮਾਗਮ ਹੋਵੇ, ਕੋਸ਼ਿਸ਼ ਕਰੋ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਵੋ। ਇੱਕ ਬੇਨਤੀ ਹੋਰ ਕਰ ਦੇਵਾਂ, ਜਦੋਂ ਕਿਸੇ ਬੱਚੀ ਦੇ ਧੀ ਦੇ ਵਿਆਹ 'ਤੇ ਜਾਵੋ, ਆਨੰਦ ਕਾਰਜਾਂ ਦੀ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਵੋ, ਅਤੇ ਉੱਥੇ ਉਸ ਧੀ ਦੇ ਲਈ, ਉਸ ਬੱਚੀ ਦੇ ਲਈ ਕੁਛ ਮੰਗ ਕੇ ਆਓ, ਕਿਉਂਕਿ ਆਪਾਂ ਵੀ ਧੀਆਂ ਵਾਲੇ ਹਾਂ। ਜਦੋਂ ਕਿਸੇ ਮ੍ਰਿਤਕ ਪ੍ਰਾਣੀ ਦੇ ਭੋਗ 'ਤੇ ਜਾਓ, ਮੈਂ ਬੇਨਤੀ ਕਰਾਂ, ਉੱਥੇ ਹਿਰਦੇ 'ਚੋਂ ਭਿੱਜ ਕੇ ਅਰਦਾਸ ਵਿੱਚ ਖੜੋ, ਔਰ ਉਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਜ਼ਰੂਰ ਆਪਣੇ ਤੌਰ 'ਤੇ ਮੰਗ ਕੇ ਜਾਓ, ਅਤੇ ਉਸ ਮ੍ਰਿਤਕ ਪ੍ਰਾਣੀ ਦੇ ਲਈ ਹੋ ਸਕੇ ਤਾਂ 5-11 ਮੂਲ ਮੰਤਰ ਦੇ ਪਾਠ ਵੀ ਜ਼ਰੂਰ ਕਰ ਦੇਵੋ। ਅਰਦਾਸ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਓ ਗੁਰੂ ਪਿਆਰ ਵਾਲਿਓ। ਜਿਸ ਵੇਲੇ ਅਸੀਂ ਗ੍ਰਿਸਤ ਮਾਰਗ ਵਿੱਚ ਪ੍ਰਵੇਸ਼ ਹੁੰਦੇ ਹਾਂ ਨਾ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ ਹਾਂ, ਵਿਆਹ ਹੁੰਦਾ, ਉਸ ਵੇਲੇ ਸਭ ਤੋਂ ਪਹਿਲਾ ਸ਼ਬਦ ਪੜਿਆ ਜਾਂਦਾ, ਕੀਤਾ ਲੋੜੀ ਹੈ ਕੰਮ ਸੋ ਹਰ ਪਹਿ ਆਖੀਐ। ਗੁਰਸਿੱਖੀ ਦਾ ਮਾਰਗ ਹੈ, ਜੋ ਵੀ ਕੰਮ ਕਰਨਾ ਹੈ ਪਹਿਲਾਂ ਗੁਰੂ ਦੇ ਅੱਗੇ ਅਰਦਾਸ ਕਰ ਲੈਣੀ ਹੈ, ਜਪੋ ਸਤਨਾਮ। ਇੱਥੋਂ ਤੱਕ ਬੱਚੇ ਦੇ ਅੰਦਰ ਸੰਸਕਾਰ ਭਰ ਦਿਓ, ਬੇਟਾ ਐਗਜ਼ਾਮ ਵਿੱਚ ਬੈਠਣ ਤੋਂ ਪਹਿਲਾਂ ਪੈੱਨ ਹੱਥ ਵਿੱਚ ਲੈਣ ਲੱਗਿਆਂ ਇਤਨੀ ਕੁ ਅਰਦਾਸ ਜ਼ਰੂਰ ਕਰਦੀ, ਸਤਿਗੁਰੂ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋਇਓ। ਹਰ ਪੀਰੀਅਡ ਅਟੈਂਡ ਕਰਨ ਵੇਲੇ, ਕਲਾਸਰੂਮ ਵਿੱਚ ਜਾਣ ਵੇਲੇ ਬੱਚੇ ਦੇ ਅੰਦਰੋਂ ਆਵਾਜ਼ ਨਿਕਲੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਅੱਜ ਮੈਨੂੰ ਕੰਸਨਟ੍ਰੇਸ਼ਨ ਬਖਸ਼ਣੀ, ਮੈਨੂੰ ਇਕਾਗਰਤਾ ਦੇਣੀ। ਸ਼ੁਕਰਾਨਾ, ਅਰਦਾਸ, ਰਜ਼ਾ, ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਲਿਜਾਣਗੀਆਂ। ਅੱਜ ਸਾਡਾ ਇੱਕ ਫਰਜ਼ ਬਣਦਾ ਹੈ, 7 ਦਿਨਾਂ ਦਾ ਇਹ ਸਮਾਗਮ ਅਰਦਾਸ ਦਾ, ਤੁਹਾਨੂੰ ਬੁੱਕਲੈਟ ਵੀ ਮਿਲਣੀ ਅੱਜ, ਇਹਨਾਂ ਗੁਰਮੁਖ ਪਿਆਰਿਆਂ ਨੇ ਆਡੀਓ ਰਿਕਾਰਡਿੰਗ ਵੀ ਕੀਤੀ ਜੇ। ਇਸ ਕੀਮਤੀ ਖਜ਼ਾਨੇ ਨੂੰ ਘਰ ਘਰ ਤੱਕ ਪਹੁੰਚਾਈਏ। ਤੁਸੀਂ ਵੀ ਪ੍ਰਚਾਰ ਕਰ ਸਕਦੇ ਜੇ, ਇੱਥੋਂ CD ਲੈ ਕੇ, ਆਡੀਓ CD ਲੈ ਕੇ, ਉਹਦੀਆਂ ਕਾਪੀਜ਼ ਕਰਕੇ ਆਪਣੇ ਵੱਧ ਤੋਂ ਵੱਧ ਰਿਸ਼ਤੇਦਾਰਾਂ ਨੂੰ ਵੰਡੀਆਂ ਜਾਣ, ਵੱਧ ਤੋਂ ਵੱਧ ਮਿੱਤਰਾਂ ਨੂੰ ਵੰਡੀਆਂ ਜਾਣ, ਤਾਂ ਕਿ ਅਰਦਾਸ ਦੇ ਅਰਥ ਕੋਨੇ ਕੋਨੇ ਤੱਕ ਪਹੁੰਚਣ, ਅਸੀਂ ਇਸ ਕੀਮਤੀ ਖਜ਼ਾਨੇ ਦਾ ਲਾਹਾ ਲਈਏ। ਇਹ ਭਾਵਨਾ ਰੱਖ ਕੇ, ਸਰਬੱਤ ਦੇ ਭਲੇ ਦੀ ਭਾਵਨਾ ਰੱਖ ਕੇ, ਸਾਰੀ ਸੰਗਤ ਮੱਥਾ ਟੇਕਣ ਲੱਗਿਆ ਸ਼ਬਦ ਵਰਤਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਹ ਹੈ ਰੀਅਲ ਮੋਟਿਵ, ਜੀਵਨ ਕਿਹੋ ਜਿਹਾ ਚਾਹੀਦਾ, ਪਹਿਲਾਂ ਤਾਂ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ, ਆਪਣੇ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਫੁੱਲੀ ਡੈਡੀਕੇਟਡ, ਫੁੱਲੀ ਸੁਰੈਂਡਰ, ਸਮਰਪਿਤ। ਜਿਹੜਾ ਸਾਡਾ ਜੀਵਨ ਹੈ ਨਾ, ਗੁੱਸਾ ਨਾ ਕਰਨਾ, ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਸਾਨੂੰ ਰੱਬ ਦੇ ਨਾਲ 50% ਪਿਆਰ ਹੈ, 50% ਨਹੀਂ ਹੈ। ਅਸੀਂ ਰੱਬ ਦੇ ਕੌਤਕਾਂ ਨੂੰ 50% ਹੀ ਐਕਸੈਪਟ ਕਰਦੇ ਹਾਂ। ਜਦੋਂ ਸੁੱਖ ਆ ਜਾਂਦਾ ਹੈ ਅਸੀਂ ਐਕਸੈਪਟ ਕਰਦੇ ਹਾਂ, ਜਦੋਂ ਦੁੱਖ ਆ ਜਾਂਦਾ ਸਾਡੇ ਤੋਂ ਐਕਸੈਪਟ ਨਹੀਂ ਹੁੰਦਾ। ਜਦੋਂ ਸਾਨੂੰ ਕੋਈ ਸਹਿਯੋਗ ਦਿੰਦਾ ਹੈ ਉਸਨੂੰ ਤਾਂ ਅਸੀਂ ਐਕਸੈਪਟ ਕਰਦੇ ਹਾਂ, ਅਸੀਂ ਕਹਿੰਦੇ ਹਾਂ ਠੀਕ ਹੈ, ਇਸ ਤਰ੍ਹਾਂ ਦੇ ਸਹਿਯੋਗ ਵਾਲੇ ਹੁੰਦੇ ਰਹਿਣ। ਜਦੋਂ ਕੋਈ ਵਿਰੋਧ ਕਰਦਾ ਹੈ ਉਸ ਵੇਲੇ ਹਿਰਦਾ ਤਪਦਾ ਹੈ, ਐਕਸੈਪਟ ਨਹੀਂ ਕਰਦਾ। ਜਦੋਂ ਕੋਈ ਸਾਡੀ ਪ੍ਰੇਜ਼ ਕੀਤੀ ਜਾ ਰਹੀ ਹੈ, ਵਡਿਆਈ ਕੀਤੀ ਜਾ ਰਹੀ ਹੈ, ਉਸਨੂੰ ਤਾਂ ਐਕਸੈਪਟ ਕਰਦਾ ਹੈ ਮਨ, ਕਦੀ ਪਕੜ ਕੇ ਦੇਖਣਾ। ਜਦੋਂ ਕੋਈ ਨਿੰਦਾ ਕਰਦਾ ਹੈ ਉਸਨੂੰ ਐਕਸੈਪਟ ਨਹੀਂ ਕਰ ਰਿਹਾ। ਇਸ ਲਈ ਇਸ ਜੀਵਨ ਦੀ ਦਾਤ ਮੱਥਾ ਟੇਕਣ ਲੱਗਿਆਂ ਕਹਿ ਦਿੱਤੀ ਤੇਰੇ ਭਾਣੇ, ਜਪੋ ਸਤਨਾਮ, ਤੇਰੇ ਭਾਣੇ। ਸੁੱਖ ਆਇਆ ਸ਼ੁਕਰ ਸਤਿਗੁਰੂ, ਤੇਰੀ ਬਲੈਸਿੰਗ ਹੈ। ਦੁੱਖ ਆਇਆ ਤੇਰੀ ਰਜ਼ਾ ਹੈ ਸਤਿਗੁਰੂ, ਤੂੰ ਮੈਨੂੰ ਕੁਝ ਸਿਖਾਉਣਾ ਚਾਹੁੰਦਾ। ਕਿਸੇ ਨੇ ਵਡਿਆਈ ਕੀਤੀ ਹੈ, ਉਸ ਵਡਿਆਈ ਦੇ ਸਵਾਦ ਵਿੱਚ ਨਹੀਂ ਉਲਝਣਾ। ਮੈਂ ਬੇਨਤੀ ਕਰਾਂ, ਸਵਾਦ ਬੜਾ ਆਉਂਦਾ ਜੇ ਜਦੋਂ ਕੋਈ ਕਹਿ ਦੇ ਨਾ ਕਥਾ ਬੜੀ ਵਧੀਆ ਸੀ, ਕੀਰਤਨ ਬੜਾ ਵਧੀਆ ਸੀ, ਤੁਹਾਡੀ ਸੇਵਾ ਬੜੀ ਵਧੀਆ ਸੀ, ਤੁਸੀਂ ਦੀਵਾਨ ਸਜਾਇਆ ਬੜਾ ਕਮਾਲ ਦਾ ਸੀ, ਬੜਾ ਸਵਾਦ ਆਉਂਦਾ ਜੇ। ਪਰ ਉਸ ਸਵਾਦ ਵਿੱਚ ਕਦੀ ਨਹੀਂ ਉਲਝਣਾ। ਉਸ ਵੇਲੇ ਦੋ ਚੀਜ਼ਾਂ ਮਨ ਵਿੱਚ ਰੱਖਣੀਆਂ ਨੇ। ਕੌਨਸ਼ੀਅਸ ਮਾਈਂਡ ਇਹ ਖਿਆਲ ਕਰੇ, ਇਹ ਜਿਹੜੀ ਮੇਰੀ ਵਡਿਆਈ ਕੀਤੀ ਜਾ ਰਹੀ ਹੈ, ਮੇਰੀ ਈਗੋ ਦਾ ਐਗਜ਼ਾਮ ਹੋ ਰਿਹਾ ਹੈ, ਮੇਰੀ ਹਉਮੈ ਦਾ ਇਮਤਿਹਾਨ ਹੋ ਰਿਹਾ ਹੈ। ਅਤੇ ਸਭ ਕੌਨਸ਼ੀਅਸ ਮਾਈਂਡ ਗੁਰੂ ਦੇ ਅੱਗੇ ਤਰਲਾ ਲੈ ਕੇ ਕਹਿ ਦੇਵੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਜਿਸ ਵੇਲੇ ਕੋਈ ਨਿੰਦਾ ਕਰੇ, ਮੈਂ ਬੇਨਤੀ ਕਰਾਂ, ਉਸ ਵੇਲੇ ਕੌਨਸ਼ੀਅਸ ਮਾਈਂਡ ਕਹੇ ਕਿ ਇਹ ਨਿੰਦਾ ਮੇਰੇ ਪੇਸ਼ੈਂਸ ਦਾ ਐਗਜ਼ਾਮ ਹੈ। ਉਂਝ ਭਾਵੇਂ ਮੇਰਾ ਟੈਂਪਰ ਲੂਜ਼ ਹੋ ਜਾਂਦਾ ਸੀ, ਉਂਝ ਭਾਵੇਂ ਮੈਂ ਐਂਗਰੀ ਹੋ ਜਾਂਦਾ ਸੀ, ਪਰ ਮੈਂ ਹੁਣ ਮੈਂਟਲੀ ਪ੍ਰਪੇਅਰ ਹੋ ਜਾਣਾ, ਜਿਹੜਾ ਮੇਰੀ ਨਿੰਦਾ ਕਰ ਰਿਹਾ ਉਹਦੇ ਸਾਹਮਣੇ ਮੈਂ ਆਪਣਾ ਟੈਂਪਰ ਲੂਜ਼ ਹੋਣ ਹੀ ਨਹੀਂ ਦੇਣਾ, ਔਰ ਨਿਮਰਤਾ ਔਰ ਪੇਸ਼ੈਂਸ ਵਿੱਚ ਰਹਿਣਾ ਹੈ। ਅਤੇ ਨਾਲ ਸਭ ਕੌਨਸ਼ੀਅਸ ਮਾਇੰਡ ਗੁਰੂ ਦੇ ਅੱਗੇ ਇੱਕ ਅਰਦਾਸ ਕਰ ਦੇਵੇ, ਸਤਿਗੁਰੂ ਜੀ ਇਹ ਪ੍ਰੀਖਿਆ ਕਠਿਨ ਹੈ, ਤੁਹਾਡੀ ਪਾਈ ਹੋਈ ਪ੍ਰੀਖਿਆ ਹੈ, ਤੁਹਾਡਾ ਐਗਜ਼ਾਮ ਹੈ, ਕਿਰਪਾ ਕਰਨੀ ਇਸ ਐਗਜ਼ਾਮ ਵਿੱਚੋਂ ਮੈਨੂੰ ਪਾਸ ਕਰਾ ਦੇਣਾ। ਐਸਾ ਗੁਰਸਿੱਖ ਸਹਿਜ ਅਵਸਥਾ ਵਿੱਚ ਤੁਰੇਗਾ, ਉਹ ਰੱਬੀ ਭਾਣੇ ਵਿੱਚ ਚੱਲਣ ਵਾਲਾ ਹੋਏਗਾ। ਨਾਮ ਸਿਮਰਨ ਤੋਂ ਬਿਨਾਂ ਭਾਣੇ ਵਿੱਚ ਨਹੀਂ ਚੱਲਿਆ ਜਾਏਗਾ। ਜਿਹਦੇ ਅੰਦਰ ਸਿਮਰਨ ਆ ਗਿਆ, ਭਾਣੇ ਵਿੱਚ ਚੱਲਣ ਦੀ ਯੋਗਤ ਆ ਗਈ, ਉਹਦੇ ਅੰਦਰੋਂ ਫਿਰ ਐਵੇਂ ਰੋਣੇ ਜੇ ਨਹੀਂ ਰੋਂਦਾ, ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਜੇ ਜਪੋ ਸਤਨਾਮ, ਚੜ੍ਹਦੀਆਂ ਕਲਾ। ਜਿਸ ਮਨੁੱਖ ਦੇ ਅੰਦਰ ਚੜ੍ਹਦੀ ਕਲਾ ਹੈ, ਜਿਹਦਾ ਜੀਵਨ ਰੱਬੀ ਭਾਣੇ ਵਿੱਚ ਹੈ, ਜਿਹੜਾ ਨਾਮ ਰੰਗ ਵਿੱਚ ਰੰਗਿਆ ਹੈ, ਉਹ ਕਿਤੇ ਸੋਚ ਸਕਦਾ ਕਿਸੇ ਦਾ ਭਲਾ ਕੀਤਾ ਜਾਵੇ ਜਪੋ ਸਤਨਾਮ, ਨਹੀਂ ਤਾਂ ਆਪਣੀਓ ਹੀ ਫੁਰਸਤ ਨਹੀਂ, ਕਿਸੇ ਦਾ ਭਲਾ ਤਾਂ ਬਹੁਤ ਦੂਰ ਦੀਆਂ ਖੇਡਾਂ ਨੇ। ਮੱਥਾ ਟੇਕਣ ਲੱਗਿਆ, ਹੁਣ ਇੱਕ ਬਹੁਤ ਵੱਡਾ ਕੁਐਸਚਨ ਜੇ ਸਾਹਮਣੇ, ਕੀ ਇਹ ਪ੍ਰੈਕਟੀਕਲ ਰੂਪ ਵਿੱਚ ਆ ਸਕਦਾ ਸਾਡੇ ਕੋਲ? ਅਸੀਂ ਸੱਤ ਦਿਨ ਸੁਣਿਆ ਜੇ, ਕਿਤੇ ਨਾ ਹੋਵੇ ਸੱਤਵੇਂ ਦਿਨ ਮਨ ਕਹਿ ਦੇ ਔਖਾ ਲਾ, ਕਠਿਨ ਲਾ, ਖੇਡ ਸਾਰੀ ਖਰਾਬ ਹੋ ਜਾਣੀ ਜੇ। ਭਾਵੇਂ ਗੁਰੂ ਨੇ ਕਿਹਾ ਤੈਂਡਾ ਸਿਮਰਨ ਹੱਬ ਕਿਛ ਲੱਧਮ, ਬਿਖਮ ਨਾ ਡਿੱਠਮ ਕੋਈ, ਕੁਛ ਵੀ ਔਖਾ ਨਹੀਂ ਜੇ ਸਿਮਰਨ ਮਿਲ ਗਿਆ, ਔਖਾ ਕੁਛ ਵੀ ਨਹੀਂ। ਪਰ ਗੁਰੂ ਪਿਆਰ ਵਾਲਿਓ, ਸਾਰੀ ਸੰਗਤ ਖੜੀ ਹੋ ਕੇ ਗਾਉਂਦੀ ਜੇ, ਆ ਜੋ ਅਸੀਂ ਅਰਦਾਸ ਵਿੱਚ ਸਮਝ ਆਏ, ਆਓ ਪਿਆਰ ਵਾਲਿਓ, ਉਹ ਪ੍ਰਾਪਤ ਕਿੱਥੋਂ ਹੁੰਦਾ ਏ? ਉਹ ਹੈ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਜੋ ਵੀ ਸਿੱਖ ਪੰਥ ਦੀ ਸਾਜਨਾ ਹੋਈ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼ਬਦ ਬਾਣੀ ਦਾ ਪ੍ਰਕਾਸ਼ ਮਰਦਾਨੇ ਦੀ ਰਬਾਬ ਰਾਹੀਂ ਗਾ ਗਾ ਕੇ ਇਸ ਸ਼ਬਦ ਦਾ ਵਰਤਾਰਾ, ਫਿਰ ਇਹ ਸ਼ਬਦ ਪੋਥੀ ਦੇ ਰੂਪ ਵਿੱਚ, ਆਦਿ ਭੀੜ ਦੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਫਿਰ ਇਸ ਭੀੜ ਸਾਹਿਬ ਨੂੰ ਗੁਰਗੱਦੀ ਦਾ ਦਰਜਾ ਅਤੇ ਪੰਜ ਪਿਆਰਿਆਂ ਦੀ ਪੰਥ ਨੂੰ ਅਗਵਾਈ, ਖੰਡੇ ਦੀ ਪਹੁਲ, ਸਿੱਖ ਰਹਿਤ ਮਰਿਆਦਾ ਅਤੇ ਗੁਰਮਤ, ਇਹ ਸਭ ਕੁਛ ਰੱਬ ਦੇ ਹੁਕਮ ਅਨੁਸਾਰ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਗੁਰੂ ਕਾ ਸਿੱਖ, ਅਗਰ ਮੈਂ ਕਿਤੇ ਬੇਨਤੀ ਕਰ ਦੇਵਾਂ, ਅਗਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ, ਕੋਈ ਵੇਦਾਂ ਨੂੰ ਗੁਰੂ ਮੰਨਦਾ, ਤਾਂ ਬਾਤ ਵੱਖਰੀ ਹੈ, ਉਹਨਾਂ ਦਾ ਆਪਣਾ ਟੋਪਿਕ ਹੈ, ਸਾਡਾ ਉਸ ਵਿੱਚ ਕੋਈ ਇੰਟਰਫੀਅਰੈਂਸ ਨਹੀਂ। ਕੋਈ ਬਾਈਬਲ ਨੂੰ ਮੰਨਦਾ ਏ, ਉਸ ਵਿੱਚ ਸਾਡਾ ਇੰਟਰਫੀਅਰੈਂਸ ਕਰਨਾ ਕੁਛ ਨਹੀਂ ਬਣਦਾ, ਇਹ ਉਹਨਾਂ ਦਾ ਆਪਣਾ ਫੇਥ ਹੈ। ਮੈਨੂੰ ਇੱਕ ਵਾਰੀ ਆਲ ਰਿਲੀਜੀਅਸ ਫੇਥ ਦੀ ਡਿਸਕਸ਼ਨ ਦੇ ਵਿੱਚ ਜਾਣ ਦਾ ਸਮਾਂ ਮਿਲਿਆ ਸੀ ਬੰਬੇ, ਉੱਥੇ ਉਹਨਾਂ ਟੋਪਿਕ ਰੱਖੇ ਸੀ, ਹਰ ਮਨੁੱਖ ਦਾ ਆਪਣਾ ਵਿਸ਼ਵਾਸ ਹੈ, ਉਹਦੇ ਆਪਣੇ ਵਿਸ਼ਵਾਸ ਅਨੁਸਾਰ ਉਹਦਾ ਆਪਣਾ ਧਾਰਮਿਕ ਸਥਾਨ ਹੈ। ਹਿੰਦੂ ਦੇ ਲਈ ਸਭ ਕੁਛ ਮੰਦਰ ਹੈ, ਮੁਸਲਮਾਨ ਦੇ ਲਈ ਸਭ ਕੁਛ ਮਸੀਤ ਹੈ, ਇਹ ਕ੍ਰਿਸਚੀਅਨ ਦੇ ਲਈ ਸਭ ਕੁਛ ਚਰਚ ਹੈ, ਸਿੱਖ ਦੇ ਲਈ ਸਭ ਕੁਛ ਗੁਰਦੁਆਰਾ ਹੈ। ਇੱਕ ਕ੍ਰਿਸਚੀਅਨ ਨੂੰ ਗੁਰਦੁਆਰੇ 'ਤੇ ਵਿਸ਼ਵਾਸ ਨਹੀਂ, ਉਹਦਾ ਆਪਣਾ ਬਾਤ ਹੈ, ਇਹਦੇ 'ਤੇ ਝਗੜਾ ਨਹੀਂ ਹੋਣਾ ਚਾਹੀਏ। ਜਿਹਦਾ ਆਪਣਾ ਵਿਸ਼ਵਾਸ ਹੈ, ਆਪਣੇ ਧਾਰਮਿਕ ਸਥਾਨ ਨੇ, ਆਪਣੀ ਆਪਣੀ ਮਰਿਆਦਾ ਹੈ, ਆਪਣੀ ਮਰਿਆਦਾ ਦੇ ਆਪਣੇ ਚਿੰਨ੍ਹ ਨੇ, ਇਹ ਚਿੰਨ੍ਹ ਮਰਿਆਦਾ ਅਤੇ ਇਹ ਜਿਹੜੇ ਵਿਸ਼ਵਾਸ ਨੇ, ਇਹ ਝਗੜਾ ਨਹੀਂ ਬਣਨੇ ਚਾਹੀਦੇ। ਜਪੋ ਸਤਨਾਮ ਸ਼੍ਰੀ, ਠੀਕ ਹੈ, ਇੱਕ ਮੁਸਲਮਾਨ ਵੀਰ ਦਾ ਮਸੀਤ ਦੇ ਉੱਪਰ ਵਿਸ਼ਵਾਸ ਹੈ, ਉਹ ਮਸੀਤ ਨੂੰ ਖੁਦਾ ਦਾ ਘਰ ਮੰਨਦਾ ਹੈ, ਉਸਨੂੰ ਦੂਸਰੇ ਦਾ ਧਾਰਮਿਕ ਸਥਾਨ ਇੱਕ ਬਿਲਡਿੰਗ ਲੱਗਦਾ ਹੈ, ਓਕੇ ਉਹਦਾ ਆਪਣਾ ਫੇਥ ਹੈ। ਇਹ ਕਦੀ ਟਕਰਾਅ ਨਹੀਂ ਬਣਨੀਆਂ ਚਾਹੀਦੀਆਂ ਚੀਜ਼ਾਂ। ਜਦ ਵੀ ਸੰਸਾਰ 'ਤੇ ਟਕਰਾਅ ਬਣੀਆਂ ਨੇ, ਨੁਕਸਾਨ ਹੋਇਆ, ਉਹਦਾ ਫਾਇਦਾ ਨਹੀਂ ਹੋਇਆ। ਆਪਣੇ ਆਪਣੇ ਵਿਸ਼ਵਾਸ ਅਨੁਸਾਰ ਗੁਰੂ ਪਿਆਰ ਵਾਲਿਓ, ਉਹਨਾਂ ਦੀਆਂ ਵਿਚਾਰਧਾਰਾਵਾਂ ਅਨੁਸਾਰ ਉਹਨਾਂ ਦੇ ਲਈ ਮੱਕੇ ਵਿੱਚ ਰੱਬ ਖੁਦਾ, ਉਹਨਾਂ ਦੇ ਲਈ ਹਰਿਦੁਆਰ ਵਿੱਚ ਰੱਬ ਖੁਦਾ ਭਗਵਾਨ ਮੰਨਣਾ, ਸਿੱਖ ਗੁਰਦੁਆਰੇ ਵਿੱਚ ਆਪਣੇ ਵਾਹਿਗੁਰੂ ਨੂੰ ਸਮਰ ਤੱਕ ਸਮਝਦਾ ਹੈ, ਸਿੱਖ ਦਾ ਆਪਣਾ ਵਿਸ਼ਵਾਸ ਜੇ। ਪਰ ਹਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਜੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਕਵੇ ਕੇਸਾਂ ਦੀ ਲੋੜ ਨਹੀਂ ਹੈ, ਬਿਲਕੁਲ ਭੁੱਲਿਆ ਜੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਕਵੇ ਖੰਡੇ ਦੀ ਪਹੁਲ ਦੀ ਲੋੜ ਨਹੀਂ ਹੈ, ਬਿਲਕੁਲ ਭੁੱਲਿਆ ਜੇ। ਇੱਕ ਹਿੰਦੂ ਵੀਰ ਵੇਦਾਂ ਨੂੰ ਮੰਨਣ ਵਾਲਾ ਅਗਰ ਕਹੇ ਤਾਂ ਬਾਤ ਵੱਖਰੀ ਹੈ, ਉਹਦਾ ਕਹਿਣ ਦਾ ਫਰਜ਼ ਬਣਦਾ ਹੈ। ਇੱਕ ਮੰਦਰ ਵਿੱਚ ਇੱਕ ਹਿੰਦੂ ਪ੍ਰਚਾਰਕ ਕਹਿ ਸਕਦਾ ਹੈ ਕਿ ਖੰਡੇ ਦੀ ਪਹੁਲ ਨਹੀਂ, ਜਨੇਊ ਪਹਿਨਣਾ ਚਾਹੀਦਾ ਹੈ, ਕਹਿ ਸਕਦਾ, ਉਹਨੂੰ ਅਧਿਕਾਰ ਹੈ, ਉਹਦਾ ਆਪਣਾ ਫੇਥ ਹੈ, ਉਹਦਾ ਆਪਣਾ ਮਾਰਗ ਹੈ। ਇੱਕ ਮੁਸਲਮਾਨ ਕਹਿ ਸਕਦਾ ਹੈ ਖੁਦਾ ਨੂੰ ਪਾਉਣ ਵਾਸਤੇ ਸੁਨਤ ਚਾਹੀਦੀ ਹੈ, ਮਸੀਤ ਵਿੱਚ ਉਹਦੇ ਕੋਲ ਹੱਕ ਹੈ, ਉਹਦਾ ਆਪਣਾ ਪ੍ਰਚਾਰ ਦਾ। ਪਰ ਜਿੱਥੇ ਬਾਤ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਆ ਗਈ, ਉੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ, ਜਿੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਸ਼ਬਦ ਆ ਗਏ, ਉੱਥੇ ਗੁਰਮਤ ਅਤੇ ਗੁਰਸਿੱਖੀ ਸ਼ਬਦ ਆ ਗਏ, ਜਿੱਥੇ ਗੁਰਮਤ ਅਤੇ ਗੁਰਸਿੱਖੀ ਆ ਗਏ ਉੱਥੇ ਰਹਿਤ ਮਰਿਆਦਾ ਅਤੇ ਪਾਵਨ ਗੁਰਬਾਣੀ ਆ ਗਈ, ਜਿੱਥੇ ਰਹਿਤ ਮਰਿਆਦਾ ਅਤੇ ਗੁਰਬਾਣੀ ਆ ਗਈ ਉੱਥੇ ਸਿੱਖ ਸਿਧਾਂਤ ਆ ਗਏ, ਅਤੇ ਜਿੱਥੇ ਸਿੱਖ ਸਿਧਾਂਤਾਂ ਦੀ ਬਾਤ ਆ ਗਈ ਉੱਥੇ ਅਰਦਾਸ ਆ ਗਈ, ਆ ਗਿਆ ਭਈ ਅਕਾਲ ਕੀ। ਅਕਾਲ ਦੀ ਆਗਿਆ ਅਨੁਸਾਰ ਇਹ ਪੰਥ, ਇਹ ਮਾਰਗ ਚੱਲਿਆ। ਇਸ ਵਿੱਚ ਇੱਕ ਹੁਕਮ, ਸਭ ਸਿੱਖਣ ਕੋ ਹੁਕਮ ਹੈ, ਇੱਥੇ ਆਪਣੀ ਸਹਿਣਸ਼ੀਲਤਾ ਬਣਾ ਲੈਣੀ, ਇਹਨੂੰ ਕਹਿੰਦੇ ਨੇ ਧਾਰਮਿਕ ਸਹਿਣਸ਼ੀਲਤਾ। ਇੱਕ ਹਿੰਦੂ ਕਹਿੰਦਾ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਸਾਨੂੰ ਬਿਲਕੁਲ ਐਕਸਾਈਟਡ ਹੋਣ ਦੀ ਲੋੜ ਨਹੀਂ, ਕਿਉਂਕਿ ਉਹਦੇ ਗੁਰੂ, ਉਹਦਾ ਇਸ਼ਟ, ਉਹਦੇ ਆਪਣੇ ਧਾਰਮਿਕ ਗ੍ਰੰਥ ਨੇ। ਅਗਰ ਕੋਈ ਕ੍ਰਿਸਚੀਅਨ ਕਹਿੰਦਾ ਹੈ ਕਿ ਮੇਰੇ ਲਈ ਤਾਂ ਬਾਈਬਲ ਹੀ ਗੁਰੂ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਬਿਲਕੁਲ ਐਕਸਾਈਟਡ ਹੋਣ ਦੀ ਲੋੜ ਨਹੀਂ ਹੈ। ਆਪਾਂ ਸਤਿਕਾਰ ਵਜੋਂ ਹਰ ਬਜ਼ੁਰਗ ਨੂੰ ਬਾਪੂ ਜੀ ਕਹਿੰਦੇ ਹਾਂ, ਖਿਆਲ ਦੇਣਾ, ਆਪਾਂ ਬਾਪੂ ਜੀ ਕਹਿ ਕੇ ਬੁਲਾਉਂਦੇ ਹਾਂ। ਇੱਕ ਬਜ਼ੁਰਗ ਨੂੰ ਬਾਪੂ ਜੀ ਕਹਿ ਕੇ ਅਸੀਂ ਉਹਦੇ ਗੋਡੀ ਹੱਥ ਵੀ ਲਾ ਸਕਦੇ ਹਾਂ, ਬਾਪੂ ਜੀ ਕਹਿ ਕੇ ਉਹਦੀ ਸੇਵਾ ਵੀ ਕਰ ਸਕਦੇ ਹਾਂ, ਪਰ ਬਾਪੂ ਜੀ ਕਹਿੰਦਿਆਂ ਇਹ ਨਹੀਂ ਮਤਲਬ ਹੁੰਦਾ ਕਿ ਉਹ ਆਪਣੀ ਮੰਮੀ ਦਾ ਹਸਬੈਂਡ ਬਣ ਗਿਆ ਹੈ। ਖਿਆਲ ਕਰਿਓ, ਮੰਮੀ ਦੇ ਹਸਬੈਂਡ ਦਾ ਰੁਤਬਾ ਕੇਵਲ ਇੱਕ ਪਿਤਾ ਨੂੰ ਰਹਿੰਦਾ ਜੇ, ਬਾਕੀਆਂ ਨੂੰ ਪਿਤਾ ਵਾਲਾ ਸਤਿਕਾਰ ਦਿੱਤਾ ਜਾਂਦਾ ਜੇ। ਇਸੇ ਪ੍ਰਕਾਰ ਬਜ਼ੁਰਗਾਂ ਨੂੰ, ਮਾਵਾਂ ਨੂੰ ਮਾਂ ਕਹਿ ਕੇ ਬੁਲਾਇਆ ਜਾਂਦਾ ਹੈ, ਪਰ ਪਿਤਾ ਨਾਲ ਰਿਸ਼ਤਾ ਸਕੀ ਮਾਂ ਦਾ ਹੀ ਹੁੰਦਾ ਹੈ। ਇਸੇ ਪ੍ਰਕਾਰ ਜਿਸ ਗੁਰੂ 'ਤੇ ਫੇਥ ਹੋਵੇ, ਉਸ ਨੂੰ ਸਭ ਸਿੱਖਣ ਕੋ ਹੁਕਮ ਹੈ, ਇੱਥੇ ਜਿਹੜਾ ਸਿੱਖ ਕਹਾਉਣ ਵਾਲਾ ਹੈ ਉਹਨਾਂ ਦੇ ਲਈ ਇੱਕ ਰੱਬੀ ਹੁਕਮ ਜੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਵੀ ਮੰਨਣਾ ਹੈ ਅਤੇ ਨਾਲ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਦਸਾਂ ਗੁਰੂਆਂ ਦੀ ਜਾਗਦੀ ਜੋਤ ਮੰਨਣਾ ਹੈ, ਅਤੇ ਜੋ ਪ੍ਰਭ ਕੋ ਮਿਲ ਬੋ ਚਾਹੈ, ਆਹ ਹੈ ਮੋਟਿਵ। ਰੱਬ ਅੰਦਰ ਬੈਠਾ ਹੈ, ਰਿਲਾਈਜ਼ ਨਹੀਂ, ਅਹਿਸਾਸ ਨਹੀਂ। ਜੇ ਰੱਬ ਨਾਲ ਪਿਆਰ ਪਾਉਣਾ ਚਾਹੁੰਦੇ ਜੇ, ਸ਼ਬਦ ਦੀ ਵਿਚਾਰ ਕਰੋ, ਸ਼ਬਦ ਦੀ ਵਿਚਾਰ ਕਰਕੇ ਗੁਰੂ ਪਾਤਸ਼ਾਹ ਦੀ ਟੀਚਿੰਗਸ ਨੂੰ ਫੋਲੋ ਕਰੋ, ਗੁਰਬਾਣੀ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਅਨੁਸਾਰ ਲਿਆਂਦਾ ਜਾਵੇ। ਫਿਰ ਇਹ ਮਨ ਦੇ ਅੱਗੇ ਅੜਦਾ ਹੈ ਈਗੋ, ਲੋਭ, ਬੇਕਾਰ, ਇਹ ਜਿੱਤਦੇ ਨੇ ਸਾਡੇ ਮਨ ਨੂੰ, ਅਤੇ ਜੇ ਸ਼ਬਦ ਦੀ ਵਿਚਾਰ ਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਂਦਾ, ਫਿਰ ਇਹ ਅੱਗੇ ਆਕੀ ਨਹੀਂ ਹੁੰਦੇ, ਦੁਸ਼ਮਣ ਨਹੀਂ ਬਣਦੇ, ਫਿਰ ਰਾਜ ਕਰੇਗਾ ਖਾਲਸਾ, ਫਿਰ ਆਪਣੇ ਮਨ 'ਤੇ ਰਾਜ ਕਰਦਾ ਹੈ, ਇਹ ਬੇਕਾਰ ਅੱਗੇ ਦੁਸ਼ਮਣ ਬਣ ਕੇ ਨਹੀਂ ਖੜਦੇ। ਸ੍ਰੀ ਰਾਗ ਦੀ 'ਤੇ ਇੱਕ ਪੰਕਤੀ ਹੈ, ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਬੇਸਾ, ਇਹ ਪੰਜੇ ਫਿਰ ਸੇਵਾ ਵਿੱਚ ਆ ਜਾਂਦੇ ਨੇ। ਅੱਗੇ ਬੜੀ ਕਮਾਲ ਦੀ ਪੰਕਤੀ ਹੈ, ਜੇ ਸ਼ਬਦ ਦੀ ਵਿਚਾਰ ਨਾ ਕੀਤੀ, ਗੁਰੂ ਜੀ ਦੀ ਟੀਚਿੰਗਸ ਨੂੰ ਫੋਲੋ ਨਾ ਕੀਤਾ, ਖੁਆਰ ਹੋਏ ਸਭ, ਸਭ ਇਸ ਹਉਮੈ ਪੱਖੋਂ, ਕ੍ਰੋਧ ਪੱਖੋਂ, ਨਫ਼ਰਤ ਵੱਲੋਂ ਸਭ ਖੱਜਲ ਖੁਆਰ ਹੋ ਰਹੇ ਨੇ, ਫਿਰ ਇਸ ਖੱਜਲ ਖੁਆਰੀ ਦੇ ਮਾਹੌਲ ਵਿੱਚੋਂ ਕੋਈ ਮਿਲੇਗਾ ਅੰਦਰ ਬੈਠੇ ਹੋਏ ਰੱਬ ਨੂੰ? ਹਾਂ, ਮਿਲਾਂਗੇ, ਬੱਚੇ ਸ਼ਰਨ ਜੋ ਹੋਏ, ਜੋ ਸ਼ਬਦ ਗੁਰੂ ਦੀ ਗੁਰਬਾਣੀ ਦੀ ਟੇਕ ਆਸਰਾ ਲੈ ਕੇ ਗੁਰਮਤਿ ਸਿਧਾਂਤਾਂ ਦੇ ਲੜਨ ਲੱਗਣਗੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਇੱਥੋਂ ਤੱਕ। ਅਰਦਾਸ ਸਿੱਖ ਜਗਤ ਦਾ ਹਿੱਸਾ ਹੈ। ਅੱਜ ਆਪ ਜੀ ਨੂੰ ਬੁਕਲੈਟ ਵੀ ਮਿਲਣੀਆਂ ਨੇ। ਇੱਥੋਂ ਦੇ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰਿਆਂ ਦਾ ਸਮੂਹਿਕ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਕੱਲ੍ਹ ਸਤਿਗੁਰਾਂ ਨੇ ਕਿਰਪਾ ਕੀਤੀ, ਮਨ ਦੀ ਇੱਛਾ ਸੀ ਇੱਕ ਮੈਸੇਜ ਸੰਗਤਾਂ ਤੱਕ ਪਹੁੰਚਾਇਆ ਜਾਵੇ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਪ੍ਰਾਪਤ ਕਰੋ। ਪਿਆਰਿਓ, ਜਿਸ ਗੁਰੂ ਨੂੰ ਨਿੱਤ ਮੱਥਾ ਟੇਕਦੇ ਹਾਂ, ਜਿਸ ਗੁਰੂ ਦੇ ਨਿੱਤ ਦਰਸ਼ਨ ਕਰਦੇ ਹਾਂ, ਜਿਸ ਗੁਰੂ ਨੂੰ ਚਬਰ ਚਲਾਉਂਦੇ ਹਾਂ, ਜਿਸ ਗੁਰੂ ਤੋਂ ਮੰਗਾਂ ਮੰਗਦੇ ਹਾਂ, ਵੱਧ ਤੋਂ ਵੱਧ ਜਾਣਕਾਰੀ ਹੋਵੇ। ਗੁਰੂ ਨੇ ਕਿਰਪਾ ਕੀਤੀ, ਸਟੇਜ ਦੇ ਉੱਪਰੋਂ ਇੱਕ ਪ੍ਰੇਰਣਾ ਦਿੱਤੀ ਗਈ ਕਿ ਪਰਿਵਾਰ ਮਿਲ ਕੇ ਆਪਾਂ ਇੱਕ ਗੇਮ ਖੇਲੀਏ, ਗੁਰਮਤਿ ਦੀ ਗੇਮ, ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਾਨੂੰ ਕਿਤਨੀ ਕੁ ਜਾਣਕਾਰੀ ਹੈ ਜਾਂ ਕਿਤਨੀ ਕੁ ਜਾਣਕਾਰੀ ਆਪਾਂ ਹੋਰ ਪ੍ਰਾਪਤ ਕਰਨੀ ਹੈ, ਸੈਲਫ ਅਨਾਲਿਸਿਸ ਕਰ ਲਈਏ। ਜੋ ਸ਼ਤਾਬਦੀ ਆ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾਂ, ਉਸ ਨੂੰ ਸਮਰਪਿਤ ਇਹ ਜੋ ਕੱਲ੍ਹ ਗੁਰਮੁਖ ਪਿਆਰਿਆਂ ਨੂੰ ਕੁਐਸਚਨ ਸ਼ੀਟਸ ਜਿਹੜੇ ਲੈ ਕੇ ਗਏ ਸਨ 9 ਤਾਰੀਖ, ਬਾਕੀ ਜਿਹੜੇ ਕੱਲ੍ਹ ਨਹੀਂ ਦੇ ਸਕੇ ਉਹ ਅੱਜ ਵੀ ਦੇ ਸਕਦੇ ਹੋ, ਪਰ ਹੁਣ ਰਿਜ਼ਲਟ ਜਿਤਨਾ ਕੁ ਸਾਡੇ ਕੋਲ ਪਹੁੰਚਿਆ ਸੀ ਉਸ ਨੂੰ ਸੁਣ ਲੈਣਾ। ਆ ਦੇਖ ਲੈਣਾ, 8 ਟੀਮਾਂ ਇਸ ਵਿੱਚ ਸ਼ਾਮਿਲ ਹੋਈਆਂ ਸਨ। ਜੋ ਕੁਐਸਚਨ ਆਂਸਰ ਦਿੱਤੇ ਗਏ ਉਹਨਾਂ ਨੂੰ ਲਿਖਤੀ ਰੂਪ ਵਿੱਚ ਜੋ ਸਾਡੇ ਤੱਕ ਪਹੁੰਚਾਇਆ ਗਿਆ, ਉਹਦੀ ਮਾਰਕਿੰਗ ਕਰਨ ਤੋਂ ਬਾਅਦ ਇਹਨਾਂ 8 ਟੀਮਾਂ ਦੇ ਸ਼ਾਮਿਲ ਨੇ ਸਾਰੇ। ਗੁਰੂ ਦੇ ਅੱਗੇ ਸੀਸ ਝੁਕਾ ਕੇ ਆਪਣੇ ਦਿਲ 'ਤੇ ਹੱਥ ਰੱਖ ਕੇ ਦੇਖਿਓ ਕੌਣ ਫਸਟ ਆਇਆ ਹੋਏਗਾ। ਅਤੇ ਮੈਂ ਬੇਨਤੀ ਕਰਾਂ, ਅਸੀਂ ਸਟੇਜ ਤੋਂ ਦਿਖਾਵਾਂਗੇ ਸਭ ਤੋਂ ਜ਼ਿਆਦਾ ਨੰਬਰ ਕਿਸ ਦੇ। ਇਸ ਇੱਕ ਜਿਹੜਾ ਐਗਜ਼ਾਮ ਸੀ ਇਹਦੇ ਟੋਟਲ ਮਾਰਕਸ 300 ਸਨ, 300 ਨੰਬਰਾਂ ਦਾ ਇਮਤਿਹਾਨ ਸੀ। 300 ਦੇ ਵਿੱਚੋਂ ਕੌਣ ਸਭ ਤੋਂ ਵੱਧ ਪ੍ਰਾਪਤ ਕੀਤਾ, ਜ਼ਰਾ ਧਿਆਨ ਨਾਲ ਸੁਣਨਾ। ਸਕਰੀਨ ਤੋਂ ਦਿਖਾਇਆ ਜਾਏਗਾ, ਪਹਿਲਾ ਜਕਾਰਾ ਉਹਨਾਂ ਵੱਲੋਂ ਆਉਣਾ ਚਾਹੀਦਾ ਜਿਹੜੀ ਟੀਮ ਫਸਟ ਆਏਗੀ, ਠੀਕ ਹੈ ਜੀ। ਅਤੇ ਦੂਸਰਾ ਜਕਾਰਾ ਸੰਗਤ ਵੱਲੋਂ ਆਉਣਾ ਚਾਹੀਦਾ। ਜੇ ਕਸਰ ਰਹਿ ਗਈ ਤਾਂ ਭਾਈ ਬੂਟਾ ਸਿੰਘ ਜੀ ਤੁਸੀਂ ਜਕਾਰਾ ਉੱਚੀ ਗਜਾ ਦੇਣਾ, ਇਹ ਪਤਾ ਨਹੀਂ ਆਪਣੇ ਬਾਹਰਲਿਆਂ ਦੇ ਕਿਸੇ 'ਤੇ ਆਖੇ ਲੱਗਣ ਕਿ ਨਾ ਲੱਗਣ। ਹਾਂਜੀ, ਸਭ ਤੋਂ ਵੱਧ ਸਕੋਰਿੰਗ ਕੱਲ੍ਹ ਵਾਲੇ ਐਗਜ਼ਾਮ ਦੇ ਵਿੱਚੋਂ ਦੇਖੀ ਜਾਂਦੀਆਂ, ਜਕਾਰਾ ਨਹੀਂ ਗਜਾਉਂਦੀਆਂ। ਐਡੀ ਵੱਡੀ ਤੁਹਾਡੀ ਫੋਟੋ ਲਾ ਤੀ, ਜਕਾਰਾ ਐਡਾ ਕੀ ਗਜਾਇਆ, ਉੱਚੀ ਦਿਨ ਗਜਾਰਾ ਜਕਾਰਾ ਗਜਾਓ। ਹਾਂਜੀ, ਇਹਨਾਂ ਦੇ 300 ਦੇ ਵਿੱਚੋਂ 285 ਨੰਬਰ ਗੁਰੂ ਪਾਤਸ਼ਾਹ ਕਿਰਪਾ ਕਰਨ। ਇੱਕ ਅਵੇਅਰਨੈਸ, ਇੱਕ ਮੈਸੇਜ, ਵੱਧ ਤੋਂ ਵੱਧ ਗੁਰੂ ਪਾਤਸ਼ਾਹ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਦੂਸਰੇ ਨੰਬਰ 'ਤੇ ਜੀ, ਜਕਾਰਾ ਗਜਾ ਹੀ ਨਹੀਂ ਰਿਹਾ ਕੋਈ। ਭੈਣ ਜੀ ਕਿੱਥੇ ਜੇ ਬੈਠੇ ਹੋ, ਇਕੱਲੇ ਇਕੱਲੇ ਖਾਈ ਜਾਂਦੇ, ਜਕਾਰਾ ਵੀ ਨਹੀਂ ਗਜਾ ਰਹੇ, ਆ ਥਾਲ ਤੁਹਾਡਾ ਸਾਰਿਆਂ ਨੇ ਦੇਖ ਲਿਆ। ਹਾਂਜੀ, 300 ਵਿੱਚੋਂ 285 ਨੰਬਰ ਜੀ। ਤੀਸਰੇ ਨੰਬਰ 'ਤੇ ਜੀ, ਪਛਾਣ ਮੈਨੂੰ ਆ ਗਈ ਹੈ, ਦੇਖਦੇ ਹਾਂ ਜਕਾਰਾ ਗਜਾਉਂਦੇ ਕਿ ਨਹੀਂ। ਤਿੰਨ ਸੌ ਵਿੱਚੋਂ 222 ਨੰਬਰ, 222, ਕਮਾਲ ਹੋ ਗਈ। ਇੱਕ ਮੈਂ, ਇੱਕ ਤੂੰ, ਅੰਦਰ ਬੈਠਾ ਹੋਇਆ ਵਾਹਿਗੁਰੂ ਅਤੇ ਮੈਂ, ਹਰ ਪਾਸੇ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, 222। ਹਾਂਜੀ, ਉਸ ਤੋਂ ਬਾਅਦ ਜੀ ਆਹ ਥਾਲ ਦਿਸਿਆ ਹਲੇ। ਤਿੰਨ ਸੌ ਵਿੱਚੋਂ 217 ਨੰਬਰ, ਅਤੇ ਆ ਬੇਟੇ ਨੂੰ ਇਕੱਲੇ ਚਾਵਲ ਹੀ ਪਾਏ ਨੇ, ਇਹਨੂੰ ਦਾਲ ਸਬਜ਼ੀ ਪਾਈ ਹੋਈ ਨਹੀਂ ਵਿਚਾਰੇ ਨੂੰ। ਹਾਂਜੀ, ਆਹ ਬੈਠਾ ਜੀ, ਇਹੀ ਸੀ ਨਾ, ਅੱਛਾ ਇਹ ਲਿਖਦਾ ਹੁੰਦਾ ਸੀ ਰੋਜ਼ਾਨਾ ਨੋਟਸ, ਹੈ ਠੀਕ ਹੈ। ਹਾਂਜੀ, ਇਸ ਤੋਂ ਬਾਅਦ ਜੀ, ਭਲੇ ਭਲੇ ਲੈ ਵੀ ਇੱਥੇ ਮੇਰੀ ਇੱਜ਼ਤ ਰਹਿ ਗਈ, ਮਾਪਿਆਂ ਨੂੰ 213, ਬੱਚਿਆਂ ਨੂੰ 285, ਇਹਦਾ ਮਤਲਬ ਨਕਲ 'ਤੇ ਮਾਰੀ ਨਹੀਂ ਨਾ, ਮਾਪਿਆਂ ਦੇ ਮੰਮੀ ਪਾਪਾ ਦੇ 213, ਠੀਕ ਹੈ, ਬੇਟੀਆਂ ਦੇ 285। ਹੁਣ ਘਰ ਜਾ ਕੇ ਦੇਖਣਾ ਕੌਣ ਕਿਤਨੇ ਪਾਣੀ ਮੇ ਹੈ। ਹਾਂਜੀ ਜਕਾਰਾ, ਤੁਸੀਂ ਗਜਾਇਆ ਸੀ, ਦੁਬਾਰੇ ਦਿਖਾਓ। ਹਾਂਜੀ, ਉਸ ਤੋਂ ਬਾਅਦ ਜੀ ਤਿੰਨ ਸੌ ਵਿੱਚੋਂ 201 ਨੰਬਰ ਜੀ ਆਉਂਦੀ ਪਹਿਚਾਣ, ਪਵਨਪ੍ਰੀਤ ਕੌਰ 110 ਨੰਬਰ, ਜੈਕਾਰਾ। ਉਸ ਤੋਂ ਬਾਅਦ ਮੈਂ ਭਾਈ ਬਲਵੀਰ ਸਿੰਘ ਨੂੰ ਕਹਿ ਰਿਹਾ ਸੀ, ਮੈਂ ਕਿਹਾ ਮੈਨੂੰ ਕਿਤੇ ਲੜਾਈ ਨਾ ਦੇ ਵਿਚਾਰੇ, ਮੈਨੂੰ ਕਹਿਣ ਵੀ ਤੂੰ ਸਰੰਭਣ ਕਿੱਥੋਂ ਆ ਗਿਆ, ਮੈਂ ਕਿਹਾ ਨਾਮ ਕੀ ਹੈ, ਕਹਿੰਦੇ ਬੇਲੀ ਕੰਪਨੀ। ਇਹਨਾਂ ਮੈਨੂੰ ਕਿਹਾ ਮੈਂ ਬੇਲੀ ਕੰਪਨੀ ਲਿਖ ਤੇ ਦਿੱਤਾ, ਨਾਲ ਬਰੈਕਟ ਵਿੱਚ ਨਾ ਅੱਜ ਦੇ ਸ਼ੇਅਰ ਲਿਖਿਆ ਮਾਡਰਨ ਲਾਇੰਸ, ਇਹਨਾਂ ਦੇ 109 ਨੰਬਰ ਜੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਬਸ ਇੱਕ ਹਲੂਣਾ ਸੀ, ਕੋਈ ਕੰਪੀਟੀਸ਼ਨ ਨਹੀਂ ਹੈ, ਕੋਈ ਉੱਚਾ ਨੀਵਾਂ ਨਹੀਂ ਹੈ, ਇਸ ਵਿੱਚ ਕੋਈ ਅੱਗੇ ਪਿੱਛੇ ਨਹੀਂ ਹੈ ਕਿ ਅਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਅਗਲੀ ਵਾਰ ਗੁਰੂ ਪਾਤਸ਼ਾਹ ਨੂੰ ਪਾਇਆ ਅਤੇ ਆਪਾਂ ਥੋੜ੍ਹਾ ਜਿਹਾ ਹੋਰ ਵੀ ਇੱਕ ਵੱਡੇ ਪੱਧਰ ਦਾ ਇਸ ਤਰ੍ਹਾਂ ਦਾ ਕੰਪੀਟੀਸ਼ਨ। ਹਾਂਜੀ, ਹੁਣ ਇੱਕ ਪਾਸੇ ਮੇਰੀਆਂ ਮਾਵਾਂ ਭੈਣਾਂ ਬੀਬੀਆਂ ਬੱਚੀਆਂ, ਦੂਸਰੇ ਪਾਸੇ ਵੀਰ ਬਜ਼ੁਰਗ ਸਾਰੇ, ਤੀਸਰੇ ਪਾਸੇ ਭਾਈ ਬੂਟਾ ਸਿੰਘ, ਚੌਥੇ ਪਾਸੇ ਮੈਂ ਲਾਸਟ 'ਤੇ। ਹਾਂਜੀ, ਭੈਣੋ ਜਿਸ ਨੂੰ ਪਤਾ ਹੋਇਆ ਉਹਨੇ ਹੱਥ ਖੜਾ ਕਰਨਾ ਹੋਏਗਾ, ਠੀਕ ਹੈ ਜੀ। ਹਾਂ ਮੈਂ ਇੱਕ ਦੇ ਦਿਓ, ਇੱਕ ਜੇ ਹੈ ਤਾਂ ਕੋਡਲੈਸ ਹੈ, ਕੋਡਲੈਸ ਨਹੀਂ, ਨੰਬਰਿੰਗ ਮੈਂ ਹੀ ਕਰੀ ਚੱਲਾਂ, ਨੰਬਰਿੰਗ ਉਂਝ ਹੀ ਲਾਈ ਚੱਲੀਏ, ਇੱਕ ਦੋ ਤਿੰਨ, ਇੱਕ ਦੋ ਤਿੰਨ, ਓਕੇ ਜੀ। ਹਾਂਜੀ ਭੈਣੋ, ਤੁਹਾਡੇ ਵਾਸਤੇ ਪਹਿਲਾਂ ਇਹ ਪਿਕਚਰ ਦੇ ਉੱਪਰ ਰੈੱਡ ਕਲਰ ਦਾ ਸਰਕਲ ਬਲਿੰਕਿੰਗ ਕਰ ਰਿਹਾ, ਕੌਣ ਨੇ ਇਹ? ਉੱਚੀ ਦੇ ਨਾਲ ਬੋਲ ਦਿਓ ਭੈਣਾ, ਮਾਈਕ ਹੈ ਨਹੀਂ। ਭਾਈ ਜਕਾਰਾ ਵੀਰ ਗਜਾਉਣਗੇ, ਭੈਣਾਂ ਗਜਾ ਦੇਣਗੀਆਂ। ਹਾਂਜੀ ਵੀਰਾਂ ਲਈ ਜੀ, ਹਾਂਜੀ ਕੌਣ ਨੇ ਜੀ? ਭਾਈ ਦਿਆਲਾ ਜੀ, ਭੈਣਾਂ ਲਈ ਨਹੀਂ ਜੀ, ਹਾਂਜੀ ਮਹਾਰਾਜਾ ਨਹੀਂ ਜੀ, ਹਾਂਜੀ ਚਲ ਬਸ ਕਰੋ ਭੈਣੋ, ਹੁਣ ਹੁਣ ਆਉਂਦਾ ਤਾਂ ਹੋ ਜਾ। ਹਾਂ ਹਰੀ ਸਿੰਘ ਨਲੂਆ, ਬਹੁਤ ਅੱਛੇ ਜੀ, ਬੋਲੇ ਸੋਨਿਆਰ। ਹਾਂਜੀ ਜੀ ਵੀਰਾਂ ਲਈ ਜੀ, ਹਾਂਜੀ ਵੀਰਾਂ ਵਾਸਤੇ ਜੀ, ਕੌਣ ਹੈ ਜੀ? ਮੈਂ ਇੱਕ ਭੁੱਲ ਗਿਆ, ਭਾਈ ਬੂਟਾ ਸਿੰਘ ਦੀ ਟੀਮ ਹਾਲੇ ਥੋੜ੍ਹੀ ਛੋਟੀ ਬਣਾਈ ਹੈ, ਮੇਰੇ ਪਰਮ ਸਤਿਕਾਰਯੋਗ ਵੀਰ ਜੀ ਕਥਾਵਾਚਕ ਨੇ ਚੰਡੀਗੜ੍ਹ, ਇਹ ਵੀ ਆਏ ਹੋਏ ਨੇ ਅਤੇ ਸਾਡਾ ਨਾਮ ਵੀ ਇੱਕੋ ਹੀ ਹੈ, ਅੱਗੇ ਤੋਂ ਪੋਸਟਰ ਇਕੱਠੇ ਛਪਾ ਲਿਆ ਕਰੋ, ਰਲ ਮਿਲ ਕੇ ਕਥਾ ਕਰ ਲਿਆ ਕਰਾਂਗੇ। ਹਾਂਜੀ ਇਹ ਨਾਮ ਦੱਸ ਰਹੇ ਸੀ, ਇਹਨਾਂ ਨੂੰ ਕਿਹਾ ਵੀ ਪਹਿਲਾਂ ਇੱਧਰ ਦੱਸ ਲੈਣ ਦਿਓ, ਆਪਾਂ ਤਾਂ ਜਦੋਂ ਮਰਜ਼ੀ ਦੱਸ ਲਈਏ। ਕਹਿੰਦੇ ਦੋ ਭਰਾ ਨਾ ਆਪਸ ਵਿੱਚ ਲੜਦੇ ਸੀ ਅਤੇ ਕਿਸੇ ਦੇ ਮਨ 'ਚ ਆਇਆ ਵੀ ਇਹਨਾਂ ਨੂੰ ਛਡਾ ਦਈਏ, ਉਹ ਵਿਚਾਰਾ ਛਡਾਉਣ ਲੱਗਿਆ ਅਤੇ ਦੋਨਾਂ ਨੇ ਫੜ ਕੇ ਕੁੱਟਤਾ। ਪਿੰਡ ਦੀ ਪੰਚਾਇਤ ਇਕੱਠੀ ਹੋਈ, ਬਜ਼ੁਰਗ ਕਹਿੰਦੇ ਵੀ ਇਹਨੂੰ ਕਿਉਂ ਕੁੱਟਿਆ? ਕਹਿੰਦੇ ਅਸੀਂ ਤਾਂ ਰੋਜ਼ ਹੀ ਲੜਨਾ ਸੀ, ਇਹ ਵਿੱਚ ਕਿੱਥੋਂ ਆਇਆ? ਆਪਾਂ ਤਾਂ ਜਦੋਂ ਮਰਜ਼ੀ ਦੱਸ ਦਈਏ। ਹਾਂਜੀ ਕੌਣ ਜੀ? ਭਾਈ ਭਾਈ ਮੰਜ, ਹਾਂਜੀ ਆਹਾ ਹਾ हाँ जी बोलो जी वाहिगुरु साखी अगे चले साथ ये कौन ने जी जिन्हां ते रेड सर्कल ब्लिंकिंग कर रहे हैं भाई बूटा सिंह उठे ने हुण जोश विच इन्हां नूं पता लग्या हुण साडी कदर पएगी अपनी कदर ही हुण पएगी बूटा सिंह जी आहो हाँ जी अच्छा अच्छा हाँ जी हाँ जी महाराज जी तीन रेड कलर दे सर्कल ब्लिंकिंग कर रहे ने कौन कौन ने जी सब तो पहला लैफ्ट साइड दे उपर कौन है खब्बे पासे लैफ्ट साइड दे उपर जी ये सीन किस वेले दा जी हाँ जी एक क्वेश्चन वो ने जेडे छोटे छोटे बच्चों वास्ते ने गुरु पातशाह कृपा करन जिहड़ियां मेरियां भैणां इत्थे पंजाबी स्कूल चला रहियां ने असीं इह फाइलां दे जावांगे तुसीं हफ्ते दे हफ्ते उन्हां बच्चों नूं भी पुछदे रहियो और गुरु कृपा करन शायद असीं एक विजुअल अजायब घर भी बना रहे हैं ताकि बच्चे साडे इस हिस्ट्री तों याद रख हाँ जी जिस वेले तीसरे पातशाह गुरु अमरदास साहब जी महाराज लैफ्ट साइड के उपर गुरु अमरदास साहब जी महाराज जी ने अपने ही सन इन लॉ भाई जेठा जी ने गुरगद्दी दे के गुरु रामदास साहब जी का नाम दे के गुरगद्दी सिंघासन से बिठाया है बिल्कुल राइट साइड के उपर चौथे पातशाह लैफ्ट साइड के उपर तीसरे पातशाह विचकार ने बाबा साहब बाबा बुढ़ा जी जेडे हाथ में गुरगद्दी का रस्म का थाल लेके हाँ जी किहदा सी ये सवाल वीरां दा हाँ भैणो तुहाडे लई एक सिख किसी कच्चे जे मकान की छत दे उपर खड़ के भाई आहा जकारा जा भी गजा दिओ जी सत श्री हाँ जी मक्खन शाह लबाणा जिस वेले बाई मंजीदार अपना अपने गुरु बन का दावा करके संगतां नूं सच्चे गुरु तो तोड़ के अपने नाल जोड़ रहे सन उस वेले मक्खन शाह लबाणा जिहड़ा कहिंदा सी गुरु ला दोरे गुरु ला दोरे हाँ जी हुण आपां इक कर लैंदे हां ये ना रखो कि बीबिया वास्ते जां भैणा वास्ते वीरां वास्ते जिहदे भी मन च आउंदा उह जवाब दे देना ठीक है जी हाँ जी पर मेरी वारी भाई बूटा सिंह ते वीर जी कथावाचक साडी वारी लास्ट ते ठीक है ना जी और पहला ये छक लैन आप बाद छक लै करा हाँ जी आहा हा एक कोई किरपान खिची खड़ा है किरपान कट के मारन लग्या है ये है कौन इहदा मतलब काफ़ी मेहनत करनी पएगी संबन विच है ना जी थोड़ी मेहनत करो विरसे तो असी दूर नहीं जाना साढ़े बच्चों का बहुत तकड़ा नुकसान होएगा इस गल नाल सिर्फ तुहाडे अंदर चाओ जगाउण वास्ते ये है हमायूं बादशाह जिस वेले शेर शाह सूरी तो मार खा के खंडूर साहब विचों दी लंघन लग्या गुरु अंगद देव साहब जी महाराज बच्चों नूं गुरमुखी पढ़ा रहे सन सतगुरां दा हुक्म सी कि बच्चों नूं गुरमत पढ़ाउणी सब तो उत्तम कार्ज हुंदा जे उस वेले मैनू कोई डिस्टर्ब ना करे ये बादशाह सी हंकार विच आया इन्हें सोचा गुरु साहब नूं मैनू मैनू अंदर क्यों नहीं जान दिता जा रहा पहरेदार ने रोकिया पर फिर भी अंदर आया हंकार विच किरपान कढ़न लग्या सतगुरु कहन लगे मित्रा तेरी किरपान उत्थे किथे गई सी जिथे मार खा के आया तू इत्थे बच्चों के कार्ज विच बिघन पाउणा चाहुंदा जे उस वेले अंदर जिहड़ी बादशाह दी हौमै सी वो तो कहती सी मैं किरपान कढ़ा पर गुरु की नज़र नाल आत्मा कंब गई सी ते वो कहती सी किरपान पावां हुण एक पासे होमा विच ते एक पासे पछतावे विच ना किरपान कढ़न जोगा ते ना पाउण जोगा बादशाह हमायूं अगर तुसीं बच्चों नूं ये छोटियां छोटियां तस्वीरां नाल साखियां सुनाओगे तो बच्चों के बड़ा याद रहेगा गुरु पातशाह कृपा करन जितना असीं विरसे नूं याद रखांगे हाँ जी नहीं जी वह ब्लिंकिंग किसी होर पासे हो रहा सर्कल वो कौन खड़ा जे कोल लैफ्ट साइड के उपर ग्रीन कलर की पगड़ी जिन्हां दे उपर रैड कलर का सर्कल ब्लिंकिंग कर रहा है ये कौन ने वो तो मैनू भी पता लग गया गुरु अर्जन देव साहब जी ने तत्ती तवी ते बैठे ने तत्ती रेत दे खड़छे पै रहे ने हाँ जी अरे मैंने तो जकारा ही सुने, आंसर तो सुनया नहीं, कौन सी? साईं मियां मीर, बहुत अच्छा जी। जिस वेले भाई मियां मीर सतगुरु जी दे सामने गया, इहदी अख विचों हंझू आया। सतगुरु सच्चे पातशाह कहन लगे, मियां मीर बई तेरे नाल दोस्ती पाई सी। मित्र वह हुंदा है जिहड़ा मित्र दे दिल दी बुझ जावे, ते तेरे दिल विच इक रमज सी, तेरे दिल अंदर ख्याल सी कोई ऐसा घर होवे जिथे हर कोई बंदगी कर सके। मैं तेरे दिल दी बुझ के हरिमंदर बनाया सी अपने घर विच, जिथे हर कोई भगती कर सके, ते भगती दा मार्ग भगती दा घर बनाया सी, ते नी तेरे तो रखाई सी। पर प्यारिया मेरे मन अंदर भी एक ख्याल सी कि कदी भगती दे घर नू जे किते खतरा खड़ा हो जावे ते एक शक्ति दा घर भी होना चाहिए, ते उह शक्ति दा घर पैदा करन वास्ते मैं तेरे घर विच आया। एक कवि लिखदा है, कहिंदे गुरु पातशाह कहिंदे मैं तेरे दिल दी जान गया, तू मेरे दिल दी जानी नहीं। प्यारिया तू अखां च हंझू क्यों? उस वेले दा सीन। गुरु कृपा करन, हुण घड़ी दी सूई ने इजाजत नहीं देनी, असीं इक छोटा जिहा राउंड। तुहाडे चों कीर्तन कौन कौन कर लैंदे ने जी?